मंद पाग की मत फिरी गुर सिखी न पाए जिम चाए प्रभ तिम करें तजे किदो अपनाए।
वाहिगुरु जी का खालसा
वाहिगुरु जी की फतेह।
परम सत्कार योग सन्मान योग गुरु का खास रूप गुरु खालसा साध संगत वड्या भागा वाले हो पतत पावन भगत वछल कृपा निदान अनाथ नाथ जगत गुरु श्री गुरु ग्रंथ साहिब सच्चे पातशाह जी दे पवित्र चरणा कमलां च संध्या वेले दे सजे हुए दवाना च हाजरियां भर के कलगीधर पंथ दे वाली सतगुरु श्री गुरु गोबिंद सिंह साहिब जी महाराज जी का पवित्र इतिहास श्री गुर प्रताप सूरज ग्रंथ की चल रही लड़ीवार कथा बहुत ही प्यार सत्कार ते श्रद्धा नाल आप जी सरवण कर रहे हो। राजा भीम चंद कहलूरी राजा कलगीधर दे पावन दरबार विच आया है। सतगुरां नूं इसने बेनती कीती महाराज मैं आप जी दा जो कीमती तंबू ते चाननी बन के आई है वो वेखना चाहुंदा दूजा आप जी दा जो प्रशादी हाथी है उहदे करतब वेखना चाहुंदा। इहदी इच्छा पूर्ति वास्ते सतगुरु जी ने अगले दिन दीवान सजाया हुक्म करके आग्या करके उही तंबू लवाया और आग्या करके सतगुरु जी ने अपना हाथी भी शिंगारिया। सेवादार सतगुरां दा हाथी शिंगार के महाराज जी कोल लियाए हन। तंबू वेख्या बड़ा सुंदर है वेख के हैरान भी होया राजा भीम चंद पुछदा है कित्थों बनवाया किन्नी लागत लगी है। भाई साहब भाई नंद चंद जी ने सब कुछ दस्या फिर सतगुरां दा प्रशादी हाथी वेख्या किवें सतगुरु जी की आग्या मनदा है सतगुरु जी दे शीस उत्ते चबर चलाउंदा है सुराई पानी वाली अपनी सुंड च पकड़ के महाराज जी दे चरण धवा के चरण पूंजदा है। फिर सतगुरु जी तीर चलाउंदे ने ते तीर चुन के लियाउंदा है। भीम चंद ने जदों सतगुरां दा ऐसा प्रताप वेख्या वेख के एक बारी इहदे मन च संकल्प होया प्रभावित होया गुरु साहब नूं वेख के कि मैं इहनां दा सिख बन जां। ये सोच के जदों इह सतगुरां कोल उठ के वापस गया डेरे ते पहुंचया एकदम मन फिर गया हत फिर गए कि जे मैं गुरु गोबिंद सिंह साहब दा सिख बन गया ते मेरे नाल दे जिहड़े पहाड़ी राजे ने ओह की आखणगे ओह मेरा मखौल उड़ाउणगे कि ठाकुरां दी पूजा छड के इहने गुरु गोबिंद सिंह नूं अपना गुरु धारण कर लिया ते भाईचारे विच अपने भरावां विच मैं हो सकता शर्मिंदा भी होवां। उस वक्त भीम चंद का जिहड़ा मन सी वह बदल गया ਔਰ ਇਸ ਪ੍ਰਕਾਰ ਨਾਲ ਇਹਨੇ ਆਖਿਆ ਨਹੀਂ ਸਿੱਖ ਨਹੀਂ ਬਣਨਾ। ਇੱਧਰ ਕਲਗੀਧਰ ਜੀ ਜਾਣੀ ਜਾਣ ਜਾਣਦੇ ਵੀ ਸਨ ਕਿ ਭੀਮ ਚੰਦ ਸਿੱਖ ਬਣ ਹੀ ਨਹੀਂ ਸਕਦਾ, ਕਿਉਂਕਿ ਲੜਾਈ ਦੀ ਜਿਹੜੀ ਸ਼ੁਰੂਆਤ ਹੈ, ਜੰਗ ਦੀ ਜਿਹੜੀ ਸ਼ੁਰੂਆਤ ਹੈ, ਉਹ ਭੀਮ ਚੰਦ ਨੇ ਕਰਨੀ। ਤੋ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜਾਣੀ ਜਾਣ ਜਾਣਦੇ ਸਨ। ਇੱਥੋਂ ਇੱਕ ਅੰਦਾਜ਼ਾ ਲੱਗਦਾ, ਭਾਈ ਸੰਤੋਖ ਸਿੰਘ ਜੀ ਨੇ ਆਪਣੀ ਵਿਚਾਰ ਵੀ ਵਿੱਚ ਪੇਸ਼ ਕੀਤੀ ਹੈ ਕਿ ਜਿਹੜੇ ਪਹਾੜੀ ਲੋਕ ਹਨ, ਇਹਨਾਂ ਦਾ ਜਿਹੜਾ ਮਤ ਹੈ, ਹਿਰਦਾ ਹੈ, ਉਹ ਕੱਚਾ ਹੁੰਦਾ, ਨਿਸ਼ਚਾ ਕੱਚਾ ਹੁੰਦਾ। ਕਲਗੀਧਰ ਜੀ ਨੇ ਲਿਖਿਆ ਵੀ ਹੈ ਕਿ ਉਹ ਬੁੱਤ ਪਰਸਤੰਦ, ਉਹ ਬੁੱਤ ਪਰਸਤ, ਕਿ ਬੁੱਤਾਂ ਦੀ ਪੂਜਾ ਕਰਕੇ, ਪੱਥਰਾਂ ਦੀ ਪੂਜਾ ਕਰਕੇ ਇਹਨਾਂ ਪਹਾੜੀ ਲੋਕਾਂ ਦੇ ਜਿਹੜੇ ਮਨ ਨੇ, ਹਿਰਦੇ ਨੇ, ਉਹ ਵੀ ਪੱਥਰਾਂ ਦੇ ਤੁੱਲ, ਪੱਥਰਾਂ ਦੇ ਮਨਿੰਦੀ ਹੋ ਚੁੱਕੇ ਨੇ। ਇਸ ਕਰਕੇ ਇਹਨਾਂ ਦਾ ਕੋਈ ਨਿਸ਼ਚਾ ਪੱਕਾ ਨਹੀਂ ਹੁੰਦਾ, ਛੇਤੀ ਡੋਲ ਜਾਂਦੇ ਨੇ। ਤੋ ਇਹ ਡੋਲ ਗਿਆ, ਸੁਮਤ ਚਲੀ ਗਈ ਹੰਕਾਰੀ ਦੇ ਅੰਦਰ, ਜਾਂ ਤੇ ਕਾਚੇ ਅਹਿਮ ਪਹਾੜੀ। ਭਾਈ ਸਾਹਿਬ ਜੀ ਨੇ ਲਿਖਿਆ ਕਿ ਇਸ ਕਰਕੇ ਨਾ ਪਹਾੜੀਆਂ ਨੂੰ ਕੱਚੇ ਕਹਿੰਦੇ ਹਨ। ਆਓ, ਭੀਮ ਚੰਦ ਜਿਵੇਂ ਸਤਿਗੁਰਾਂ ਕੋਲੋਂ ਵਿਦਾ ਹੋ ਰਿਹਾ ਹੈ, ਮਨ ਬਿਰਤੀਆਂ ਇਕਾਗਰ ਕਰੀਏ। ਕਲਗੀਧਰ ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦਿਆਂ ਆਖੀਏ ਜੀ, ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਮੰਦ ਭਾਗ ਕੀ ਮਤ ਫਿਰੀ, ਗੁਰ ਸਿੱਖੀ ਨੈ ਪਾਏ।
ਮੰਦਿਆਂ ਭਾਗਾਂ ਵਾਲੇ ਦੀ, ਕਿਉਂਕਿ ਭਾਗ ਮੰਦੇ ਸੀ, ਜੇ ਚੰਗੇ ਭਾਗ ਹੁੰਦੇ ਤੇ ਸਤਿਗੁਰਾਂ ਦੀ ਸਿੱਖੀ ਧਾਰਦਾ, ਪਰ ਜਿਵੇਂ ਗੁਰਬਾਣੀ ਦਾ ਮਾਂ ਵਾਕ ਹੈ, ਉਹ ਇਹ ਵਿਚਾਰੇ ਕਿਆ ਕਰਹਿ ਜਾਂ ਭਾਗ ਤੁਰ ਬੰਦੇ। ਜਿਨ੍ਹਾਂ ਦੇ ਮੰਦੇ ਹੀ ਭਾਗ ਨੇ, ਤੁਰ ਤੋਂ ਦਰਗਾਹ ਤੋਂ ਹੀ ਮੰਦੇ ਕਰਮ ਲਿਖੇ ਹੋਏ ਨੇ, ਭਾਗ ਲਿਖੇ ਹੋਏ ਨੇ, ਉਹ ਵਿਚਾਰੇ ਕਰਨ ਤਾਂ ਕਰਨ ਵੀ ਕੀ। ਭੀਮ ਚੰਦ ਦੇ ਮੰਦੇ ਭਾਗ ਨੇ ਮਤ ਫਿਰ ਗਈ ਤੇ ਸਤਿਗੁਰਾਂ ਦੀ ਸਿੱਖੀ ਨੀ ਇਹਨੂੰ ਚੰਗੀ ਲੱਗੀ। ਆਪਣੇ ਜਿਹੜੇ ਪਹਾੜੀ ਰਾਜੇ ਸੀ ਉਹਨਾਂ ਦਾ ਭਾਈਚਾਰਾ ਇਹਨੂੰ ਚੰਗਾ ਲੱਗਾ, ਕਿ ਉਹ ਕੀ ਆਖਣਗੇ ਜੇ ਮੈਂ ਸਿੱਖ ਬਣ ਗਿਆ। ਉਹਨਾਂ ਪਹਾੜੀ ਰਾਜਿਆਂ ਦਾ ਜਿਹੜਾ ਭਾਈਚਾਰਾ ਸੀ ਉਹ ਇਹਨੂੰ ਚੰਗਾ ਲੱਗਾ, ਪਰ ਸਤਿਗੁਰਾਂ ਦੀ ਜਿਹੜੀ ਸਿੱਖੀ ਹੈ ਉਹ ਇਹਨੂੰ ਚੰਗੀ ਨਹੀਂ ਲੱਗੀ, ਇਹਨੂੰ ਨਹੀਂ ਪਾਈ।
ਜਿਮ ਚਾਏ ਪ੍ਰਭ ਤਿਮ ਕਰੇ, ਤਜੇ ਕਿਦੋਂ ਅਪਣਾਏ।
ਇਹਦੇ ਵਿੱਚ ਇਹਨਾਂ ਜੀਵਾਂ ਦਾ ਵੀ ਕੋਈ ਦੋਸ਼ ਨਹੀਂ ਹੈ। ਜਿਵੇਂ ਸਤਿਗੁਰੂ ਜੀ ਨੂੰ ਪ੍ਰਭੂ ਜੀ ਨੂੰ ਭਾਉਂਦਾ ਹੈ, ਸਤਿਗੁਰੂ ਜੀ ਤਾਂ ਉਸੇ ਤਰ੍ਹਾਂ ਕਰਦੇ ਨੇ। ਇਹ ਤਾਂ ਸਤਿਗੁਰਾਂ ਦੀ ਆਪਣੀ ਮਰਜ਼ੀ ਹੈ, ਜਿਵੇਂ ਉਹਨਾਂ ਨੂੰ ਭਾਉਂਦਾ ਉਸੇ ਤਰ੍ਹਾਂ ਕਰਦੇ ਨੇ। ਜੇ ਉਹਨਾਂ ਨੂੰ ਕੋਈ ਚੰਗਾ ਲੱਗਦਾ ਤਾਂ ਉਹਨੂੰ ਅਪਣਾ ਲੈਂਦੇ ਨੇ, ਤੇ ਜੇ ਕਿਸੇ ਨੂੰ ਤਿਆਗਣਾ ਚਾਹੁਣ ਤੇ ਤਿਆਗ ਦਿੰਦੇ ਨੇ। ਤਾਂ ਸਤਿਗੁਰਾਂ ਦੀ ਆਪਣੀ ਮਰਜ਼ੀ ਹੈ, ਜਿਹਦੇ ਤੇ ਕਿਰਪਾ ਕਰਨ ਉਹਨੂੰ ਆਪਣੇ ਗਲ ਨਾਲ ਲਾ ਲੈਂਦੇ ਨੇ, ਤੇ ਆਪਣੇ ਗਲ ਨਾਲ ਲਾ ਕੇ ਉਹਦੇ ਸਾਰੇ ਅਵਗੁਣ ਦੂਰ ਕਰ ਦਿੰਦੇ ਨੇ। ਕੰਠ ਲਾਏ ਅਵਗੁਣ ਸਭ ਮਿੱਟੇ, ਦਿਆਲ ਪੁਰਖ ਬਖਸ਼ੰਦ, ਉਹਦੇ ਸਾਰੇ ਅਵਗੁਣ ਮੇਟ ਦਿੰਦੇ ਨੇ। ਤੇ ਜੇ ਸਤਿਗੁਰੂ ਜੀ ਕਿਸੇ ਨੂੰ ਤਿਆਗਣਾ ਚਾਹਣ ਤੇ ਤਿਆਗਦਿਆਂ ਵੀ ਦੇਰੀ ਨਹੀਂ ਲਾਉਂਦੇ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਆਪਣੀ ਮਰਜ਼ੀ ਹੈ।
ਜੋ ਪਈ ਫਟਕ ਮਨਿੰਦ ਉਤੀ ਮਤ ਕਾਚੀ।
ਰਾਜੇ ਭੀਮ ਚੰਦ ਦੀ ਜਿਹੜੀ ਮਤ ਹੈ ਉਹ ਕੱਚੀ ਮਤ ਸੀ, ਫਟਕ ਦੇ ਸ਼ੀਸ਼ੇ ਵਾਂਗਰ। ਫਟਕ ਦਾ ਹੁੰਦਾ ਫਟਕ, ਬਲੌਰ ਨੂੰ ਕਹਿੰਦੇ ਨੇ, ਬਲੌਰ ਦੇ ਸ਼ੀਸ਼ੇ ਵਾਂਗੂ ਇਹਦੀ ਕੱਚੀ ਮਤ ਸੀ। ਜਿਵੇਂ ਬਲੌਰ ਦਾ ਸ਼ੀਸ਼ਾ ਜਿਹੜੇ ਰੰਗ ਤੇ ਰੱਖੀ ਉਹੋ ਜਿਹਾ ਹੋ ਜਾਂਦਾ ਹੈ। ਕਾਲੇ ਰੰਗ ਤੇ ਰੱਖੋ ਕਾਲਾ ਹੋ ਜਾਂਦਾ, ਲਾਲ ਰੰਗ ਤੇ ਰੱਖੋ ਤੇ ਲਾਲ ਰੰਗ ਦਾ ਹੋ ਜਾਂਦਾ, ਆਪਣਾ ਉਹਦਾ ਕੋਈ ਰੰਗ ਨਹੀਂ ਹੁੰਦਾ, ਜਿਹੋ ਜਿਹੇ ਰੰਗ ਦੀ ਸੰਗਤ ਕਰਦਾ ਉਹੋ ਜਿਹਾ ਰੰਗ ਉਹਦਾ ਬਣ ਜਾਂਦਾ, ਤੇ ਫਿਰ ਜਦੋਂ ਉਸ ਰੰਗ ਤੋਂ ਚੁੱਕ ਲਓ ਤੇ ਫਿਰ ਉਸੇ ਤਰ੍ਹਾਂ ਦਾ ਹੋ ਜਾਂਦਾ। ਕਹਿੰਦੇ ਬਲੌਰ ਦੇ ਸ਼ੀਸ਼ੇ ਵਾਂਗੂ ਰਾਜੇ ਭੀਮ ਚੰਦ ਦੀ ਕੱਚੀ ਮੱਤ ਹੈ।
ਟਿਗ ਸਤ ਸੰਗ ਰੰਗ ਸ਼ੁਭ ਰਾਚੀ,
ਸਤਿਗੁਰਾਂ ਦੀ ਸਤਸੰਗਤ ਦੇ ਨੇੜੇ ਹੋਣ ਕਰਕੇ ਸ਼ੁਭ ਮੱਤ ਵਿੱਚ ਰਚ ਗਈ। ਜਦੋਂ ਜਿੰਨਾ ਚਿਰ ਤਾਂ ਮਹਾਰਾਜ ਜੀ ਦੇ ਕੋਲ ਰਿਹਾ ਓਨੀ ਦੇਰ ਤੱਕ ਤਾਂ ਇਹਦੀ ਜਿਹੜੀ ਬਲੌਰ ਵਰਗੀ ਕੱਚੀ ਮੱਤ ਸੀ ਸ਼ੀਸ਼ੇ ਵਾਂਗੀ, ਉਹ ਮਹਾਰਾਜ ਜੀ ਦੀ ਸੰਗਤ ਕਰਕੇ ਉਸੇ ਤਰ੍ਹਾਂ ਦੇ ਰੰਗ ਵਿੱਚ ਰਚੀ ਗਈ। ਮਹਾਰਾਜ ਜੀ ਦੀ ਸਤਸੰਗਤ ਕਰਕੇ ਉਸ ਰੰਗ ਵਿੱਚ ਰਚੀ ਗਈ।
ਬਿਛਰਿਓ ਜਬੇ ਤਥਾ ਰਹਿ ਗਈਓ,
ਜਦੋਂ ਸਤਿਗੁਰਾਂ ਤੋਂ ਦੂਰ ਚੱਲ ਕੇ ਗਿਆ, ਵਿਛੜ ਕੇ ਬਾਹਰ ਆਇਆ, ਸੰਗਤ ਵਿੱਚੋਂ ਬਾਹਰ ਆਇਆ, ਤੇ ਫਿਰ ਮੱਤ ਉਸੇ ਤਰ੍ਹਾਂ ਦੀ, ਫਿਰ ਬਲੌਰ ਦੇ ਸ਼ੀਸ਼ੇ ਵਾਂਗੂ ਕੱਚੀ ਮੱਤ। ਜਿੰਨੀ ਦੇਰ ਤੱਕ ਤਾਂ ਸਤਿਗੁਰਾਂ ਦੇ ਕੋਲ ਰਿਹਾ ਓਨੀ ਦੇਰ ਤੱਕ ਤਾਂ ਇਹਦੇ ਮਨ ਚ ਇੱਛਾ ਬਣੀ ਰਹੀ ਕਿ ਮੈਂ ਗੁਰੂ ਕਾ ਸਿੱਖ ਬਣ ਜਾ, ਪਰ ਜਦੋਂ ਉੱਥੋਂ ਉੱਠ ਕੇ ਬਾਹਰ ਆ ਗਿਆ, ਆਪਣੇ ਡੇਰੇ ਤੇ ਆ ਗਿਆ, ਤੇ ਫਿਰ ਜਿਹੜਾ ਮਨ ਦਾ ਇਹ ਖਿਆਲ ਸੀ ਉਸੇ ਵੇਲੇ ਬਦਲ ਗਿਆ। ਜਿਵੇਂ ਬਲੌਰ ਦਾ ਸ਼ੀਸ਼ਾ ਉਹ ਰੰਗ ਤੋਂ ਪਾਸੇ ਕਰ ਦਿਓ ਤੇ ਫਿਰ ਸਫੇਦ ਦਾ ਸਫੇਦ ਹੀ ਹੁੰਦਾ, ਉਸੇ ਤਰ੍ਹਾਂ ਇਹ ਵੀ ਜਦੋਂ ਸਤਿਗੁਰਾਂ ਤੋਂ ਵਿਛੜ ਕੇ ਬਾਹਰ ਆਇਆ ਤੇ ਫਿਰ ਉਸੇ ਤਰ੍ਹਾਂ ਦਾ ਸੁਭਾਅ ਹੋ ਗਿਆ, ਉਸੇ ਤਰ੍ਹਾਂ ਦੀ ਮੱਤ ਪਹਿਲਾਂ ਵਰਗੀ ਬਣ ਗਈ।
ਜਥਾ ਪ੍ਰਥਮ ਮੂਰਖ ਮਤ ਪਈਓ,
ਜਿਵੇਂ ਪਹਿਲਾਂ ਇਹਦੀ ਮੂਰਖ ਮਤ ਸੀ, ਭੈੜੀ ਤੇ ਖੋਟੀ ਮਤ ਸੀ, ਉਸੇ ਤਰ੍ਹਾਂ ਦੀ ਫਿਰ ਹੋ ਗਈ। ਸੰਗਤ ਵਿੱਚ ਆਉਣ ਤੋਂ ਪਹਿਲਾਂ, ਮਹਾਰਾਜ ਜੀ ਦੀ ਸੰਗਤ ਵਿੱਚ ਆਉਣ ਤੋਂ ਪਹਿਲਾਂ ਜਿਸ ਤਰ੍ਹਾਂ ਦੀ ਇਹਦੀ ਬਿਰਤੀ ਸੀ, ਮਤ ਸੀ, ਸੁਭਾਅ ਸੀ, ਉਸੇ ਤਰ੍ਹਾਂ ਦਾ ਸੁਭਾਅ ਦੁਬਾਰਾ ਫਿਰ ਇਹਦਾ ਬਣ ਗਿਆ, ਉਸੇ ਤਰ੍ਹਾਂ ਦੀ ਮਤ ਫਿਰ ਬਣ ਗਈ।
ਜਿਮ ਰਵ ਕਿਰਨ ਮੁਕਰ ਪਰ ਪਾਸਨ,
ਖਾਲਸਾ ਜੀ ਜਿਵੇਂ ਸੂਰਜ ਦੀਆਂ ਜਿਹੜੀਆਂ ਕਿਰਨਾਂ ਨੇ, ਉਹ ਮੁਕਰ ਕਹਿੰਦੇ ਨੇ ਸ਼ੀਸ਼ੇ ਨੂੰ, ਸ਼ੀਸ਼ੇ ਦੇ ਵਿੱਚ ਜਦੋਂ ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ, ਸੂਰਜ ਦੇ ਵਿੱਚ ਜਦੋਂ ਕਿਰਨਾਂ ਪਾਸਦੀਆਂ ਹਨ,
ਕਰਤ ਹੋਤਾਸਨ ਤੁਰਤ ਪ੍ਰਕਾਸ਼ਨ,
ਤੇ ਕਹਿੰਦੇ ਜਦੋਂ ਸ਼ੀਸ਼ੇ ਦੇ ਵਿੱਚ ਉਹ ਕਿਰਨਾਂ, ਸੂਰਜ ਇੱਕ ਸ਼ੀਸ਼ਾ ਹੁੰਦਾ ਹੈ, ਆਮ ਸਧਾਰਨ ਸ਼ੀਸ਼ਾ, ਇੱਕ ਸ਼ੀਸ਼ਾ ਹੁੰਦਾ ਜਿਹਦੇ ਵਿੱਚ ਕਿਰਨਾਂ ਪੈਂਦੀਆਂ ਨੇ ਤੇ ਉਹ ਅੱਗ ਪੈਦਾ ਕਰ ਦਿੰਦਾ, ਉਹਦੇ ਵਿੱਚੋਂ ਕਿਰਨਾਂ ਜਦੋਂ ਨਿਕਲ ਕੇ ਅੱਗੇ ਜਾਂਦੀਆਂ ਨੇ ਤੇ ਉਹ ਅੱਗ ਨੂੰ ਪੈਦਾ ਕਰ ਦਿੰਦਾ, ਉਹਨੂੰ ਹੁਤਾਸ਼ੀ ਸ਼ੀਸ਼ਾ ਕਹਿੰਦੇ ਨੇ। ਉਹ ਜਦੋਂ ਹੁਤਾਸ਼ੀ ਸ਼ੀਸ਼ੇ ਦੇ ਵਿੱਚ ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ ਤੇ ਉਹਦੇ ਪ੍ਰਕਾਸ਼ ਦੇ ਨਾਲ ਉਹਦੇ ਵਿੱਚੋਂ ਅੱਗ ਪੈਦਾ ਹੋ ਜਾਂਦੀ ਹੈ, ਉਹ ਅਗਨੀ ਨੂੰ ਪੈਦਾ ਕਰ ਦਿੰਦਾ ਹੈ।
ਤੇਜ ਸਹਿਤ ਹੋਏ ਜਾਤ ਪ੍ਰਤਾਪੀ,
ਉਹ ਜਿਹੜਾ ਸ਼ੀਸ਼ਾ ਹੈ ਤੇਜ ਦੇ ਸਹਿਤ ਹੋ ਜਾਂਦਾ, ਅੱਗੋਂ ਤਪਾਉਣ ਵਾਲਾ ਬਣ ਜਾਂਦਾ, ਉਹ ਅੱਗੇ ਵੀ ਜਿਹਦੇ ਉੱਤੇ ਉਹਦਾ ਪ੍ਰਕਾਸ਼ ਪੈਂਦਾ ਉਹਨੂੰ ਤਪਾ ਦਿੰਦਾ ਜਾਂ ਸਾੜ ਦਿੰਦਾ ਹੈ।
ਮੋਹਦਾਰ ਕੋ ਦੇਵਤ ਖਾਪੀ,
ਉਹ ਜਿੰਨੀਆਂ ਲੱਕੜੀਆਂ ਨੇ ਉਹਨਾਂ ਨੂੰ ਸਾੜ ਕੇ ਸੁਭਾਹ ਕਰ ਦਿੰਦਾ ਹੈ। ਇਸੇ ਤਰ੍ਹਾਂ ਜਿਹੜਾ ਸਤਿਗੁਰਾਂ ਦਾ ਪ੍ਰਤਾਪ ਹੈ, ਪ੍ਰਕਾਸ਼ ਹੈ, ਉਹ ਵੀ ਜਦੋਂ ਪੈਂਦਾ ਹੈ ਬੁੱਧੀ ਰੂਪੀ ਸ਼ੀਸ਼ੇ ਦੇ ਅਕਸ਼ ਉੱਤੇ ਪੈਂਦਾ ਹੈ, ਤੇ ਜਿਹੜੀ ਮੋਹ ਰੂਪੀ ਲੱਕੜੀ ਹੈ, ਮੋਹ ਰੂਪੀ ਦਾਰ ਨੂੰ, ਲੱਕੜੀ ਨੂੰ ਉਹ ਸਾੜ ਕੇ ਸੁਭਾਹ ਕਰ ਦਿੰਦਾ, ਖਾਕ ਕਰ ਦਿੰਦਾ ਹੈ।
ਜੇ ਰਵ ਕਿਰਨ ਛੂਹੇ ਨੈ ਤਾਉ,
ਪਰ ਜੇ ਸੂਰਜ ਦੀਆਂ ਕਿਰਨਾਂ ਸ਼ੀਸ਼ੇ ਨੂੰ ਛੂਹਣ ਹੀ ਨਾ, ਸ਼ੀਸ਼ੇ ਨੂੰ ਸਪਰਸ਼ ਹੀ ਨਾ ਕਰਨ ਤੇ ਛੂਹਣੇ ਤੋਂ ਹਟ ਜਾਣ, ਸ਼ੀਸ਼ਾ ਪਾਸੇ ਹੋ ਜਾਏ,
ਰਹੇ ਤਥਾ ਹੋਏ ਕਾਜ ਨਾ ਕਾਉ,
ਜਿਹੜਾ ਉਹ ਸ਼ੀਸ਼ਾ ਉਸੇ ਤਰ੍ਹਾਂ ਹੀ ਪਿਆ ਰਹਿੰਦਾ ਠੰਡੇ ਦਾ ਠੰਡਾ, ਨਾ ਉਹਦੇ ਚ ਰੋਸ਼ਨੀ ਪੈਦਾ ਹੁੰਦੀ ਹੈ, ਨਾ ਉਹਦੇ ਚ ਅੱਗ ਪੈਦਾ ਹੁੰਦੀ। ਜੇ ਉਹਨੂੰ ਸੂਰਜ ਨਾ ਛੂਵੇ ਤੇ ਫਿਰ ਉਹ ਸ਼ੀਸ਼ੇ ਵਿੱਚੋਂ ਨਾ ਅੱਗ ਪੈਦਾ ਹੁੰਦੀ ਹੈ, ਫਿਰ ਨਾ ਉਸ ਸ਼ੀਸ਼ੇ ਦੇ ਵਿੱਚੋਂ ਪ੍ਰਕਾਸ਼ ਪੈਦਾ ਹੁੰਦਾ। ਉਹੀ ਹਾਲਤ ਰਾਜੇ ਭੀਮ ਚੰਦ ਦੀ ਮੱਤ ਦੀ ਹੈ। ਸਤਿਗੁਰਾਂ ਦੇ ਸੂਰਜ ਜੈਸਾ ਜਿਹੜਾ ਪ੍ਰਕਾਸ਼ ਹੈ, ਉਹ ਇਹਦੀ ਮੱਤ ਰੂਪੀ ਸ਼ੀਸ਼ੇ ਨੂੰ ਛੂਹਿਆ ਹੀ ਨਹੀਂ, ਸਪਰਸ਼ ਨਹੀਂ ਕੀਤਾ, ਜੇ ਕਰ ਜਾਂਦਾ ਤੇ ਇਹਦੇ ਅੰਦਰੋਂ ਮੋਹ ਰੂਪੀ ਲੱਕੜੀ ਸਾਰੀ ਸੜ ਕੇ ਸੁਭਾਹ ਹੋ ਜਾਂਦੀ। ਕਹਿੰਦੇ ਇਸ ਪ੍ਰਕਾਰ ਨਾਲ ਸਤਿਗੁਰੂ ਜੀ ਦੀ ਸੰਗਤ ਕਰਕੇ ਵੀ ਇਹਦੇ ਤੇ ਮਹਾਰਾਜ ਜੀ ਦੀ ਸੰਗਤ ਦਾ ਕੋਈ ਅਸਰ ਨਹੀਂ ਹੋਇਆ। ਜਿੰਨੀ ਦੇਰ ਸੰਗਤ ਵਿੱਚ ਰਿਹਾ ਓਨੀ ਦੇਰ ਤਾਂ ਸੋਚਦਾ ਰਿਹਾ ਮੈਂ ਸਿੱਖ ਬਣ ਜਾ, ਜਦੋਂ ਬਾਹਰ ਚਲਾ ਗਿਆ ਫਿਰ ਉਸੇ ਤਰ੍ਹਾਂ ਦੀ ਬਿਰਤੀ ਬਣ ਗਈ।
ਤਿਮ ਸ਼ਰਦਾ ਉਰ ਤੇ ਗੁਰ ਹਰੀ।
ਏਦਾਂ ਇਸ ਤਰ੍ਹਾਂ ਇਹਦੇ ਹਿਰਦੇ ਵਿਚ ਜਿਹੜੀ ਸ਼ਰਧਾ ਸੀ ਉਹੀ ਨਹੀਂ ਰਹੀ, ਪਰਮਾਤਮਾ ਨੇ ਇਹਦੇ ਮਨ ਵਿਚੋਂ ਸ਼ਰਧਾ ਹੀ ਹਰ ਲਈ, ਇਹਦੇ ਹਿਰਦੇ ਵਿਚ ਸ਼ਰਧਾ ਹੀ ਨਹੀਂ ਰਹੀ ਸਤਿਗੁਰਾਂ ਦੇ ਪ੍ਰਤੀ।
ਰਹੋ ਪ੍ਰਥਮ ਸਮ ਕਿਉਂ ਹੂ ਨਾ ਸਰੀ।
ਜਿਵੇਂ ਦੀ ਇਹਦੀ ਪਹਿਲਾਂ ਦੀ ਬਿਰਤੀ ਸੀ ਉਸੇ ਤਰ੍ਹਾਂ ਦੀ ਬਣ ਗਈ, ਕੋਈ ਵੀ ਕੰਮ ਇਹਦਾ ਸਰ ਨਹੀਂ ਸਕਿਆ, ਸਬਰ ਨਹੀਂ ਸਕਿਆ।
ਦਿਵਸ ਆਗਲੇ ਰੁੱਖ ਸਦ ਜਾਚੀ।
ਜਿਹੋ ਜਿਹਾ ਆਇਆ ਉਸੇ ਤਰ੍ਹਾਂ ਵਾਪਸ ਚਲਾ ਗਿਆ। ਮਹਾਰਾਜ ਜੀ ਦਾ ਗੁਰਬਾਣੀ ਦਾ ਵਚਨ ਹੈ, ਦੇਹੋ ਬੱਗਾ ਤੱਪੈ ਘਣਾ ਕਾਲਿਆਂ ਕਾਲੇ ਵਨ। ਕਿ ਦਿਨ ਚਪ ਤਪਦਾ ਹੋਵੇ ਨਾ, ਸਫੈਦ ਰੰਗ ਦਾ ਚਿੱਟਾ ਦਿਨ ਹੁੰਦਾ, ਬੱਗਾ ਦਿਨ ਹੁੰਦਾ, ਤੇ ਜੇ ਕਾਲਾ ਕੱਪੜਾ ਜਾਂ ਕਾਲੇ ਰੰਗ ਦੀਆਂ ਚੀਜ਼ਾਂ ਇਸ ਚਿੱਟੇ ਦਿਨ ਚ ਪਈਆਂ ਹੋਣ ਤਾਂ ਉਹ ਚਿੱਟੀਆਂ ਨਹੀਂ ਹੋ ਜਾਂਦੀਆਂ, ਕਾਲੀਆਂ ਹੀ ਰਹਿੰਦੀਆਂ। ਰਾਤੀ ਹੋਵਨ ਕਾਲੀਆਂ ਸੁਪੇਦਾ ਸੇਵਨ, ਦੇਹੋ ਬੱਗਾ ਤੱਪੈ ਘਣਾ ਕਾਲਿਆਂ ਕਾਲੇ ਬਨ। ਕਾਲੀਆਂ ਚੀਜ਼ਾਂ ਕਾਲੀਆਂ ਹੀ ਰਹਿੰਦੀਆਂ। ਉਦਾਹਰਣ ਦਿੱਤੀ ਹੈ ਮਹਾਰਾਜ ਜੀ ਨੇ ਕਿ ਜਦੋਂ ਕੋਈ ਮਨਮੁਖ ਸਾਕਤ ਤੇ ਦੁਰਜਨ ਬੰਦਾ ਕਿਤੇ ਗੁਰਮੁਖ ਦੀ ਸੰਗਤ ਵਿੱਚ ਆ ਵੀ ਜਾਏ, ਗੁਰੂ ਕੀ ਸੰਗਤ ਵਿੱਚ ਆ ਵੀ ਜਾਏ, ਤੇ ਉਹਦੀ ਬਿਰਤੀ ਜਿਉਂ ਦੀ ਤਿਉਂ ਹੀ ਰਹਿੰਦੀ ਹੈ, ਪਹਿਲਾਂ ਵਰਗੀ ਬਦਲਦੀ ਨਹੀਂ ਹੈ, ਤਬਦੀਲ ਨਹੀਂ ਹੁੰਦੀ। ਤੇ ਮਹਾਰਾਜ ਜੀ ਦੇ ਬਚਨ ਹੋਰ ਵੀ ਨੇ ਗੁਰਬਾਣੀ ਵਿੱਚ ਕਿ ਜੇ ਇਹੋ ਜਿਹਾ ਮਨਮੁਖ ਸਾਕਤ ਬੰਦਾ ਕਿਤੇ ਗੁਰੂ ਕੀ ਸੰਗਤ ਵਿੱਚ ਆ ਵੀ ਜਾਏ ਤਾਂ ਉਹ ਵੱਲ ਛਲ ਕਰ ਝੱਤ ਕੱਢ ਦੇ। ਜੇ ਬਹਿ ਵੀ ਜਾਣ ਨਾ ਆ ਕੇ, ਪਹਿਲੀ ਗੱਲ ਤਾਂ ਆਉਂਦੇ ਨਹੀਂ, ਜੇ ਆ ਜਾਣ ਤੇ ਮਸਾਂ ਵੱਲ ਛਲ ਕਰਕੇ ਸੰਗਤ ਵਿੱਚ ਕੁਝ ਸਮਾਂ ਪਾਸ ਕਰਦੇ ਨੇ, ਫਿਰ ਜਾਹੇ ਬਹਿ ਕੁੜਿਆਰਾਂ ਪਾਸ। ਤੇ ਜਦੋਂ ਜਾਂਦੇ ਨੇ ਬਾਹਰ, ਫਿਰ ਝੂਠਿਆਂ ਦੀ ਸੰਗਤ ਵਿੱਚ, ਕੁੜਿਆਰਾਂ ਦੀ ਸੰਗਤ ਵਿੱਚ ਫਿਰ ਜਾ ਕੇ ਰਲ ਜਾਂਦੇ ਨੇ। ਕੁੜਿਆਰ ਕੁੜਿਆਰੀ ਜਾਏ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਕੁੜਿਆਰ ਫਿਰ ਕੁੜਿਆਂ ਵਿੱਚ ਹੀ ਜਾ ਰਲਦੇ ਨੇ। ਰਾਜਾ ਭੀਮ ਚੰਦ ਜਿਹੜਾ ਕੱਚੀ ਮੱਤ ਵਾਲਾ ਹੈ, ਸਤਿਗੁਰੂ ਜੀ ਕੋਲੋਂ ਅਗਲੇ ਦਿਨ ਇਹਨੇ ਮਹਾਰਾਜ ਜੀ ਕੋਲੋਂ ਆਗਿਆ ਮੰਗੀ ਜਾਣ ਵਾਸਤੇ।
ਹੰਕਾਰੀ ਮੂਰਖ ਮਤ ਕਾਚੀ।
ਹੰਕਾਰੀ ਹੈ ਭੀਮ ਚੰਦ, ਮੂਰਖ ਮਤ ਦਾ ਧਾਰਨੀ ਤੇ ਕੱਚੀ ਮਤ ਵਾਲਾ ਹੈ।
ਗਿਰਪਤ ਕੋ ਆਸ਼ਾ ਪ੍ਰਭ ਜਾਨਾ।
ਕਲਗੀਧਰ ਜੀ ਨੇ ਇਸ ਪਹਾੜੀ ਰਾਜੇ ਭੀਮ ਚੰਦ ਦਾ ਜਿਹੜਾ ਆਸ਼ਾ ਹੈ ਉਹ ਸਤਿਗੁਰਾਂ ਨੇ ਸਮਝ ਲਿਆ, ਜਾਣ ਲਿਆ ਵੀ ਇਹ ਕਿਉਂ ਆਇਆ ਸੀ, ਇਹਦੇ ਮਨ ਚ ਕੀ ਬਿਰਤੀ ਹੈ, ਇਸ ਵੇਲੇ ਕੀ ਖਿਆਲ ਨੇ। ਉਹ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਜਾਣਦਿਆਂ ਦੇਰੀ ਨਹੀਂ ਲੱਗੀ, ਇਹਦੇ ਅੰਦਰ ਦਾ ਆਸ਼ਾ ਸਤਿਗੁਰੂ ਜੀ ਨੇ ਜਾਣ ਲਿਆ।
ਕਰੇ ਵਿਸਰਜਨ ਕੋ ਹਿਤ ਠਾਨਾ।
ਮਹਾਰਾਜ ਜੀ ਨੇ ਬੜੇ ਹਿੱਤ ਦੇ ਨਾਲ ਇਹਨੂੰ ਵਿਸਰਜਿਤ ਕੀਤਾ, ਵਿਦਾ ਕੀਤਾ ਹੈ।
ਬਾਸਰ ਜਾਮ ਰਿਓ ਜਬ ਆਈ।
ਇਹ ਚਲਾ ਗਿਆ ਭੀਮ ਚੰਦ, ਤੇ ਜਦੋਂ ਇੱਕ ਪਹਿਰ ਦਿਨ ਬਾਕੀ ਰਹਿ ਗਿਆ, ਯਾਨੀ ਕਿ ਸ਼ਾਮ ਦਾ ਸਮਾਂ ਹੋਇਆ,
ਪੁਨ ਸਤਿਗੁਰ ਨਿਜ ਸਭਾ ਲਗਾਈ।
ਵਾਹ, ਪਿਛਲੇ ਪਹਿਰ ਜਿਵੇਂ ਹੁਣ ਆ ਦੀਵਾਨ ਸਜਿਆ, ਪਿਛਲੇ ਪਹਿਰ ਦਾ ਦੀਵਾਨ ਹੈ। ਮਹਾਰਾਜ ਕਲਗੀਧਰ ਜੀ ਪਿਛਲੇ ਪਹਿਰ ਦਾ ਦੀਵਾਨ ਸਜਾਇਆ ਕਰਦੇ ਸਨ, ਤੋ ਪਿਛਲੇ ਪਹਿਰ ਦਾ ਸਤਿਗੁਰਾਂ ਦਾ ਦੀਵਾਨ ਸਜਿਆ, ਸਭਾ ਲਗਾਈ ਹੈ ਸਤਿਗੁਰਾਂ ਨੇ, ਬਹੁਤ ਸਾਰੇ ਮਾਈ ਭਾਈ ਗੁਰਸਿੱਖ ਸਤਿਗੁਰਾਂ ਦੇ ਚਰਣਾਂ ਵਿੱਚ ਆਏ ਹਨ।
ਪਠ ਮਾਨਵ ਕੋ ਮਈ ਪਾਲੇ ਹਕਾਰਾ।
ਇਹਨੇ ਵਿਦਾਇਗੀ ਮੰਗੀ ਸੀ ਰਾਜੇ ਭੀਮ ਚੰਦ ਨੇ, ਤੇ ਸਤਿਗੁਰੂ ਜੀ ਨੇ ਹੇ ਸੇਵਾਦਾਰ ਭੇਜ ਕੇ ਇਹਨੂੰ ਆਪਣੀ ਸਭਾ ਵਿਚ ਬੁਲਾਇਆ ਹੈ।
ਆਯੋ ਲੈ ਸਮਾਜ ਪਟ ਪਾਰਾ।
ਆਪਣਾ ਸਾਰਾ ਸਮਾਜ ਲੈ ਕੇ ਰਾਜਾ ਭੀਮ ਚੰਦ, ਕਿਉਂਕਿ ਜਾਣਾ ਹੈ ਵਿਦਾਇਗੀ ਲੈਣ ਵਾਸਤੇ ਗੁਰੂ ਸਾਹਿਬ ਦੇ ਚਰਣਾ ਚ ਆਇਆ, ਤੋ ਬੜਾ ਵੱਡਾ ਭਾਰੀ ਸਮਾਜ, ਬੜਾ ਵੱਡਾ ਦਲ ਸੀ ਇਹਦਾ ਸਿਪਾਹੀਆਂ ਦਾ, ਸਾਰਿਆਂ ਨੂੰ ਆਪਣੇ ਨਾਲ ਲੈ ਕੇ ਆਇਆ।
ਨਿਜ ਦਲ ਬਲ ਕੋ ਕਰੇ ਦਿਖਾਵਨ।
ਦਰਅਸਲ ਇਹ ਸਾਰਾ ਦਲ ਇਸ ਕਰਕੇ ਲਿਆਇਆ, ਆਪਣੇ ਸਿਪਾਹੀਆਂ ਨੂੰ ਨਾਲ ਤਾਂ ਲਿਆਇਆ ਸਤਿਗੁਰਾਂ ਕੋਲ ਕਿ ਆਪਣਾ ਬਲ ਪ੍ਰਦਰਸ਼ਨ ਕਰਨਾ ਕਰਕੇ ਵਿਖਾਉਣਾ ਚਾਹੁੰਦਾ ਸੀ ਕਿ ਮੇਰੇ ਕੋਲ ਕਿੰਨੀ ਤਾਕਤ ਹੈ। ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨ ਵਾਸਤੇ ਸਤਿਗੁਰਾਂ ਦੇ ਕੋਲ ਆਪਣੇ ਦਲ ਦੇ ਸਮੇਤ, ਆਪਣੇ ਸਿਪਾਹੀਆਂ ਦੇ ਸਮੇਤ ਆਇਆ।
ਜਿਸ ਤੇ ਬਡੋ ਲਖੇ ਗੁਰ ਪਾਵਨ।
ਸਤਿਗੁਰੂ ਜੀ ਇਹ ਸਮਝ ਲੈਣ ਕੇ ਮੈਂ ਬੜਾ ਵੱਡਾ ਰਾਜਾ, ਇਸ ਕਰਕੇ ਬੜਾ ਲਸ਼ਕਰ ਲੈ ਕੇ ਨਾ, ਦਲ ਆਪਣਾ ਸਾਰਾ ਲੈ ਕੇ ਸਤਿਗੁਰਾਂ ਦੇ ਕੋਲ ਆਇਆ ਕਿ ਗੁਰੂ ਸਾਹਿਬ ਇਹ ਸਮਝ ਲੈਣ ਤੇ ਜਾਣ ਲੈਣ ਕਿ ਮੈਂ ਬੜਾ ਵੱਡਾ ਤੇ ਪ੍ਰਤਾਪੀ ਰਾਜਾ ਹਾਂ।
ਜੇ ਤੱਕ ਪ੍ਰਭਤਾ ਘਰ ਕੀ ਸਾਰੀ,
ਜਿੰਨੀ ਇਹਦੇ ਘਰ ਦੀ ਪ੍ਰਭਤਾ ਸੀ ਵਡਿਆਈ ਸੀ।
ਆਨੀ ਸੰਗ ਗਿਰੇ ਸ਼ਹੰਕਾਰੀ,
ਹੰਕਾਰੀ ਰਾਜੇ ਨੇ ਸਭ ਕੁਝ ਆਪਣੇ ਨਾਲ ਲਿਆਂਦਾ, ਜਿੰਨਾ ਇਹਦਾ ਦਲ ਬਲ ਸੀ ਸਭ ਕੁਝ ਨਾਲ ਲਿਆਇਆ।
ਨਮੋ ਕਰਤ ਪ੍ਰਭ ਕੇ ਟਿਗ ਥੇਰੇ ਓ,
ਮਹਾਰਾਜ ਜੀ ਦੇ ਕੋਲ ਆਇਆ ਕਿ ਨਮਸਕਾਰ ਕਰਕੇ ਸਤਿਗੁਰਾਂ ਕੋਲ ਬੈਠ ਗਿਆ।
ਬਿਨੇ ਸਹਿਤ ਮੁਖ ਬੋਲਨ ਕਰਿਓ,
ਸਤਿਗੁਰੂ ਜੀ ਨੂੰ ਬੇਨਤੀ ਕਰਕੇ ਬੋਲਿਆ, ਕਹਿਣ ਲੱਗਾ
ਰਾਜ ਸਾਜ ਕੀ ਅਨਕ ਪ੍ਰਕਾਰਾ।
ਬੋਲਿਆ ਕਹਿਣ ਲੱਗਾ ਜੀ ਰਾਜ ਸਾਜ ਦੇ ਜਿਹੜੇ ਅਨੇਕਾਂ ਕੰਮ ਨੇ ਉਹਨਾਂ ਦੀ ਗੱਲ ਬਾਤ ਕਰਨ ਲੱਗਾ।
ਕਹਿਤ ਬਾਤ ਬਨ ਖਿਲਨ ਸ਼ਿਕਾਰਾ,
ਫਿਰ ਸ਼ਿਕਾਰ ਖੇਡਣ ਦੀ ਗੱਲ ਕਰਨ ਲੱਗਾ ਕਿ ਸ਼ਿਕਾਰ ਮੈਂ ਵੀ ਖੇਡਦਾ ਹਾਂ। ਉਹ ਸ਼ਿਕਾਰ ਖੇਡਣ ਦੀਆਂ ਕੁਝ ਗੱਲਾਂ ਇਹਨੇ ਕੀਤੀਆਂ ਹਨ।
ਦੁਇ ਕਟਕਾ ਜਬ ਬੈਠ ਬਿਤਾਈ,
ਲੋਕ ਘੜੀਆਂ ਸਤਿਗੁਰਾਂ ਦੇ ਕੋਲ ਬਹਿ ਕੇ ਇਹਨੇ ਬਤੀਤ ਕੀਤੀਆਂ ਹਨ।
ਨੰਦ ਚੰਦ ਦਿਸ਼ ਦ੍ਰਿਸ਼ਟ ਚਲਾਈ,
ਸਤਿਗੁਰੂ ਜੀ ਨੇ ਭਾਈ ਨੰਦ ਚੰਦ ਜੀ ਵੱਲ ਆਪਣੀ ਦ੍ਰਿਸ਼ਟੀ ਲਾਈ, ਭਾਈ ਨੰਦ ਚੰਦ ਜੀ ਵੱਲ ਵੇਖਿਆ ਹੈ।
ਕਹੋ ਪ੍ਰਭੂ ਉੱਠ ਆਨੋ ਜਾਈ,
ਮਹਾਰਾਜ ਜੀ ਨੇ ਆਗਿਆ ਕੀਤੀ ਜਾਓ ਭਾਈ ਨੰਦ ਚੰਦ ਜੀ, ਰਾਜੇ ਭੀਮ ਚੰਦ ਨੂੰ ਆਪਾਂ ਵਿਦਾ ਕਰਨਾ ਹੈ, ਤੇ ਉੱਠੋ ਜਾ ਕੇ ਤੁਸੀਂ ਗੁਰੂ ਘਰ ਦਾ ਜੋ ਸਨਮਾਨ ਹੈ, ਆਏ ਹੋਏ ਰਾਜਿਆਂ ਬਾਦਸ਼ਾਹਾਂ ਨੂੰ ਜਾਂ ਕੋਈ ਵੀ ਪ੍ਰਾਣੀ ਆਉਂਦਾ ਹੈ ਤਾਂ ਉਹਨੂੰ ਸਨਮਾਨ ਦੇ ਕੇ ਸਤਿਕਾਰ ਦੇ ਕੇ ਭੇਜਦੇ ਆ, ਉਹ ਸਤਿਕਾਰ ਤੁਸੀਂ ਲੈ ਕੇ ਆਓ।
ਸਿਰੇ ਪਾਓ ਦੀ ਜੇ ਗਿਰ ਰਾਈ,
ਸਤਿਕਾਰ ਕੀ ਲਿਆਉਣਾ, ਸਿਰੇ ਪਾਓ ਲਿਆਉਣਾ, ਸਿਰੇ ਪਾਓ ਲਿਆਓ ਔਰ ਰਾਜੇ ਭੀਮ ਚੰਦ ਨੂੰ ਗੁਰੂ ਘਰ ਵੱਲੋਂ ਸਿਰੇ ਪਾਓ ਦਿਓ।
ਸੁਨਤ ਹੁਕਮ ਕੋ ਤਤ ਛਿਨਿਆਨਾ,
ਭਾਈ ਸਾਹਿਬ ਭਾਈ ਨੰਦ ਚੰਦ ਜੀ ਨੇ ਸਤਿਗੁਰਾਂ ਦਾ ਹੁਕਮ ਸੁਣਿਆ, ਆਗਿਆ ਸੁਣੀ ਤੇ ਤਤ ਛਿਨ ਉਸੇ ਵੇਲੇ ਜਾ ਕੇ ਖਜ਼ਾਨੇ ਵਿੱਚੋਂ ਇੱਕ ਕੀਮਤੀ ਸਿਰੇ ਪਾਓ ਲੈ ਕੇ ਆਏ।
ਪਸ਼ਮੰਬਰ ਜਿਸ ਮੂਲ ਮਹਾਨਾ,
ਪਸ਼ਮੀਨੇ ਦੇ ਧਾਗੇ ਦਾ ਬਣਿਆ ਹੋਇਆ ਇਹ ਸਿਰੇ ਪਾਓ ਬੜਾ ਕੀਮਤੀ ਬਹੁ ਮੁੱਲਾ ਸਿਰੇ ਪਾਓ ਹੈ।
ਜਰੀ ਛੋਰ ਜੁਗ ਜਾਏ ਬਡੇਰੀ,
ਇਹਦੇ ਜਿਹੜੇ ਦੋ ਪੱਲੇ ਨੇ ਸਿਰੇ ਪਾਓ ਦੇ ਜਰੀ ਦੇ ਬਣੇ ਹੋਏ ਬੜੇ ਸੁੰਦਰ ਹਨ।
ਦੀਰਘ ਪੱਗਿਆ ਸੂਖਮ ਹੇਰੀ,
ਸਿਰੇ ਪਾਓ ਦੇ ਨਾਲ ਇੱਕ ਦੀਰਘ ਵੱਡੀ ਪੱਗ ਇੱਕ ਵੱਡੀ ਦਸਤਾਰ ਲਿਆ ਕੇ ਦਿੱਤੀ ਹੈ।
ਗੁਰ ਕੇ ਪਦ ਅਰਬਿੰਦ ਲਗਾਏ,
ਪਹਿਲਾਂ ਸਤਿਗੁਰਾਂ ਦੇ ਚਰਨਾਂ ਦੇ ਨਾਲ ਸਿਰੇ ਪਾਓ ਤੇ ਜਿਹੜੀ ਦਸਤਾਰ ਦੇਣੀ ਸੀ ਭੀਮ ਚੰਦ ਨੂੰ ਉਹ ਪਹਿਲਾਂ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਛੁਆਈਆਂ ਹਨ। ਦੋਵੇਂ ਚੀਜ਼ਾਂ ਮਹਾਰਾਜ ਜੀ ਦੇ ਚਰਨਾਂ ਨਾਲ ਛੁਆ ਕੇ ਮਹਾਰਾਜ ਜੀ ਦੇ ਚਰਨਾਂ ਨਾਲ ਸਪਰਸ਼ ਕਰਕੇ
ਦੀਨੀ ਨੰਦ ਚੰਦ ਗਿਰ ਰਾਏ,
ਭਾਈ ਨੰਦ ਚੰਦ ਨੇ ਦਸਤਾਰ ਤੇ ਸਿਰੇ ਪਾਓ ਰਾਜੇ ਭੀਮ ਚੰਦ ਨੂੰ ਦਿੱਤਾ ਹੈ।
ਲੈ ਨਿਜ ਕਰ ਮੈਂ ਸੀਸ ਲਗਾਈ,
ਭੀਮ ਚੰਦ ਨੇ ਦੋਨੇ ਵਸਤੂਆਂ ਲੈ ਕੇ ਆਪਣੇ ਮੱਥੇ ਨਾਲ ਲਾਈਆਂ ਨੇ, ਸੀਸ ਨਾਲ ਲਾਈਆਂ ਹਨ।
ਉਨ ਕੋ ਛਪ ਕੇ ਕਰ ਪਕਰਾਈ,
ਇਹ ਦੋਵੇਂ ਚੀਜ਼ਾਂ ਇਹਨੇ ਆਪਣੇ ਕੋਸ਼ਪ, ਕੋਸ਼ਪ ਕਹਿੰਦੇ ਨੇ ਖਜ਼ਾਨਚੀ ਨੂੰ, ਭੀਮ ਚੰਦ ਨੇ ਦੋਵੇਂ ਵਸਤੂਆਂ ਆਪਣੇ ਖਜ਼ਾਨਚੀ ਦੇ ਹੱਥ ਵਿੱਚ ਪਕੜਾ ਦਿੱਤੀਆਂ।
ਪੁਨ ਵਜ਼ੀਰ ਕੋ ਦੇ ਸਿਰੋ ਪਾਏ,
ਜਿਹੜਾ ਭੀਮ ਚੰਦ ਦਾ ਵਜ਼ੀਰ ਸੀ ਉਹਨੂੰ ਵੀ ਗੁਰੂ ਘਰ ਵੱਲੋਂ ਸਿਰੇ ਪਾਓ ਦਿੱਤਾ ਹੈ।
ਅਪਰ ਮੁਸਾਹਿਬ ਟਿਗ ਸਮੁਦਾਏ,
ਹੋਰ ਵੀ ਜਿਹੜੇ ਦੇ ਨੇੜੇ ਤੇੜੇ ਮੁਸਾਹਿਬ ਸਨ ਉਹਨਾਂ ਨੂੰ ਵੀ ਸਿਰੇ ਪਾਓ ਦਿੱਤੇ ਗਏ ਨੇ।
ਗੁਰ ਘਰ ਤੇ ਸਭ ਹਿਨ ਕੋ ਮਿਲਿਓ,
ਉਹਨੇ ਗੁਰੂ ਘਰ ਸਭ ਨੂੰ ਗੁਰੂ ਘਰ ਵੱਲੋਂ ਸਿਰੇ ਪਾਓ ਦਿੱਤੇ ਨੇ। ਜਿੰਨੇ ਵਜ਼ੀਰ ਸਨ ਜਿੰਨੇ ਅਹਿਲਕਾਰ ਸਨ ਸਭ ਨੇ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ।
ਨਮੋ ਠਾਨ ਚਾਤ ਚਿਤ ਚਲਿਓ,
ਉਹਨਾਂ ਨੂੰ ਨਮਸਕਾਰ ਕਰਕੇ ਹੁਣ ਰਾਜਾ ਭੀਮ ਚੰਦ ਚੱਲਣਾ ਚਾਹੁੰਦਾ ਹੈ।
ਭੀਮ ਚੰਦ ਆਨੰਦ ਬਿਲੰਦਾ,
ਭੀਮ ਚੰਦ ਬੜਾ ਖੁਸ਼ ਹੈ, ਹਿਰਦੇ ਵਿੱਚ ਇਹਦੇ ਬੜੀ ਖੁਸ਼ੀ ਤੇ ਆਨੰਦ ਹੈ।
ਨਿਕਸੇ ਵੈਰ ਸੰਗ ਨਰ ਬ੍ਰਿੰਦਾ,
ਮਹਾਰਾਜ ਜੀ ਨੂੰ ਮੱਥਾ ਟੇਕ ਕੇ ਆਗਿਆ ਲੈ ਕੇ ਇਹ ਆਪਣੇ ਸਾਰਿਆਂ ਸੇਵਕਾਂ ਨੌਕਰਾਂ ਅਹਿਲਕਾਰਾਂ ਸਮੇਤ ਸਤਿਗੁਰਾਂ ਦੇ ਦਰਬਾਰ ਵਿੱਚੋਂ ਬਾਹਰ ਨਿਕਲਿਆ ਹੈ।
ਨਿਜ ਡੇਰੇ ਮੈਂ ਪਹੁੰਚੇ ਜਾਈ,
ਚੱਲ ਕੇ ਆਪਣੇ ਡੇਰੇ ਤੇ ਪਹੁੰਚਿਆ ਜਿੱਥੇ ਇਹਨੇ ਡੇਰਾ ਕੀਤਾ ਹੋਇਆ ਸੀ ਉਥੇ ਚੱਲ ਕੇ ਆਇਆ ਹੈ।
ਨਿਸਾ ਬਿਤਾ ਸਕੀਨ ਚੜਾਈ,
ਸ਼ਾਮ ਦਾ ਸਮਾਂ ਸੀ, ਰਾਤ ਨੂੰ ਤਾਂ ਨਹੀਂ ਸੀ ਜਾ ਸਕਦਾ, ਵਿਦਾ ਲੈ ਆਇਆ ਸਤਿਗੁਰਾਂ ਕੋਲੋਂ। ਰਾਤ ਇਹਨੇ ਆਪਣੇ ਡੇਰੇ ਚ ਬਤੀਤ ਕੀਤੀ ਹੈ, ਅਗਲੇ ਦਿਨ ਸੂਰਜ ਉਦੇ ਹੁੰਦਿਆਂ ਹੀ ਇਹਨੇ ਆਪਣੇ ਡੇਰੇ ਦੀ ਸਾਰੇ ਦੀ ਤਿਆਰੀ ਕਰਵਾ ਕੇ ਚਾਲੇ ਪਾ ਦਿੱਤੇ।
ਦੁੰਦਬ ਕੋ ਬਜਾਏ ਮਗ ਪਰਿਓ,
ਨਗਾਰਾ ਵਜਾ ਕੇ ਨਗਾਰੇ ਤੇ ਚੋਭਾ ਲਵਾ ਕੇ ਇਹ ਆਪਣੀ ਰਾਜਧਾਨੀ ਬਿਲਾਸਪੁਰ ਨੂੰ ਵਾਪਸ ਚੱਲ ਪਿਆ।
ਐਸ਼ਵਰਜ ਗੁਰ ਕੋ ਹਿਰਦੇ ਵਿਚਰਿਓ,
ਜਾਂਦਾ ਜਾਂਦਾ ਰਾਜਾ ਭੀਮ ਚੰਦ ਸਤਿਗੁਰੂ ਜੀ ਦੇ ਐਸ਼ਵਰਜ ਨੂੰ, ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਐਸ਼ਵਰਜ ਨੂੰ, ਸਤਿਗੁਰੂ ਜੀ ਦੇ ਘਰ ਦੀ ਆਭਾ ਨੂੰ, ਵਡਿਆਈ ਨੂੰ ਆਪਣੇ ਮਨ ਹੀ ਮਨ ਵਿਚਾਰਦਾ ਜਾ ਰਿਹਾ ਹੈ।
ਜਰ ਨੈ ਸਕਿਓ ਜਰੈ ਉਰ ਮਾਈ,
ਭੀਮ ਚੰਦ ਗੁਰੂ ਘਰ ਦੀ ਵਡਿਆਈ ਵੇਖ ਕੇ ਜਰ ਨਹੀਂ ਸਕਿਆ। ਸਤਿਗੁਰਾਂ ਦੇ ਘਰ ਦਾ ਪ੍ਰਤਾਪ ਤਾਂ ਵੇਖਿਆ ਇਹਨੇ, ਬੜੀਆਂ ਬੜੀਆਂ ਕੀਮਤੀ ਵਸਤੂਆਂ ਸਤਿਗੁਰਾਂ ਕੋਲ ਵੇਖੀਆਂ, ਤੇ ਵੇਖ ਕੇ ਇਹਨੂੰ ਖੁਸ਼ੀ ਨਹੀਂ ਹੋਈ ਕਿ ਗੁਰੂ ਸਾਹਿਬ ਕੋਲੇ ਕੀਮਤੀ ਵਸਤੂਆਂ ਨੇ, ਸਗੋਂ ਇਹਦੇ ਮਨ ਚ ਸਾੜਾ ਹੋਇਆ ਵੀ ਮੇਰੇ ਕੋਲ ਕਿਉਂ ਨੇ। ਇਸ ਤਰ੍ਹਾਂ ਸਤਿਗੁਰਾਂ ਦੇ ਘਰ ਦਾ ਪ੍ਰਤਾਪ ਵੇਖ ਕੇ ਇਹਦੇ ਕੋਲੋਂ ਜਰਿਆ ਨਹੀਂ ਗਿਆ, ਔਰ ਮਨ ਹੀ ਮਨ ਜਲਦਾ ਜਾ ਰਿਹਾ, ਸੜਦਾ ਜਾ ਰਿਹਾ।
ਸ਼ੰਕਤ ਚਿਤ ਸਿੱਖ ਹੋਇ ਸਨਾਈ,
ਔਰ ਆਪਣੇ ਮਨ ਦੇ ਵਿੱਚ ਸ਼ੰਕਾ ਵੀ ਰੱਖਦਾ, ਇਸੇ ਸ਼ੰਕਾ ਕਰਕੇ ਕਹਿੰਦਾ ਚੰਗਾ ਹੋਇਆ ਮੈਂ ਉਹਨਾਂ ਦਾ ਸਿੱਖ ਨਹੀਂ ਬਣਿਆ।
ਗੱਟੀ ਅਟਪਟੀ ਗਿਣਤ ਕਨੇਰੀ,
ਅਨੇਕਾਂ ਅਟਪਟੀਆਂ ਜੀਆਂ ਗਿਣਤੀਆਂ ਆਪਣੇ ਮਨ ਵਿੱਚ ਭੀਮ ਚੰਦ ਸੋਚਦਾ ਜਾ ਰਿਹਾ।
ਗੁਰ ਟਿਗ ਵਸਤ ਅਜਾਇਬ ਹੇਰੀ,
ਗੁਰੂ ਸਾਹਿਬ ਜੀ ਦੇ ਕੋਲ ਜਿਹੜੀਆਂ ਅਜਾਇਬ ਤੇ ਹੈਰਾਨ ਕਰ ਦੇਣ ਵਾਲੀਆਂ ਵਸਤੂਆਂ, ਜਿਵੇਂ ਪੰਚ ਕਲਾ ਸ਼ਸਤਰ ਵੇਖਿਆ, ਮਹਾਰਾਜ ਜੀ ਦੀ ਸੁੰਦਰ ਚੌਂਕੀ ਵੇਖੀ ਹੈ, ਤੰਬੂ ਵੇਖਿਆ, ਪ੍ਰਸ਼ਾਦੀ ਹਾਥੀ ਵੇਖਿਆ, ਇਹ ਜਿਹੜੀਆਂ ਅਜਾਇਬ ਵਸਤੂਆਂ ਸਤਿਗੁਰਾਂ ਦੇ ਕੋਲ ਭੀਮ ਚੰਦ ਨੇ ਵੇਖੀਆਂ ਨੇ।
ਮੋਕੋ ਕਿਮ ਇਹ ਪ੍ਰਾਪਤ ਹੋਏ,
ਖੋਟੀ ਬਿਰਤੀ ਭੀਮ ਚੰਦ ਦੀ, ਸੋਚਦਾ ਜਾ ਰਿਹਾ ਕਿ ਜਿਹੜੀਆਂ ਇਹ ਵਸਤੂਆਂ ਗੁਰੂ ਜੀ ਕੋਲ ਨੇ ਇਹ ਮੈਨੂੰ ਕਿਵੇਂ ਪ੍ਰਾਪਤ ਹੋ ਸਕਦੀਆਂ, ਇਹ ਮੈਂ ਕਿਵੇਂ ਲੈ ਸਕਦਾ ਕਿ ਉਹਨਾਂ ਕੋਲੋਂ ਇਹ ਵਸਤੂਆਂ ਮੈਂ ਲੈ ਲਵਾਂ, ਮੈਂ ਆਪਣੇ ਕਬਜ਼ੇ ਵਿੱਚ ਕਰ ਲਵਾਂ। ਇਦਾਂ ਦੀ ਭੈੜੀ ਤੇ ਖੋਟੀ ਸੋਚ ਸੋਚਦਿਆਂ ਭੀਮ ਚੰਦ ਜਾ ਰਿਹਾ।
ਜਿਸ ਤੇ ਜਸ ਜਗ ਮੈਂ ਵੱਡ ਜੋਏ,
ਇਹ ਉਹ ਵਸਤੂਆਂ ਜਿਹੜੀਆਂ ਗੁਰੂ ਕੋਲ ਨੇ ਮੇਰੇ ਕੋਲ ਹੋਣ ਤੇ ਮੇਰਾ ਬੜਾ ਜਸ ਹੋਵੇਗਾ, ਸਾਰੇ ਪਹਾੜੀ ਰਾਜਿਆਂ ਵਿੱਚ ਪਹਿਲਾਂ ਹੀ ਮੇਰਾ ਪ੍ਰਤਾਪ ਬੜਾ, ਤੇ ਜਦੋਂ ਉਹ ਵਸਤੂਆਂ ਮੇਰੇ ਕੋਲ ਹੋਣਗੀਆਂ ਵੇਖਣਗੇ ਸਾਰੇ ਰਾਜੇ ਤੇ ਹੋਰ ਜ਼ਿਆਦਾ ਪ੍ਰਤਾਪ ਤੇ ਹੋਰ ਜ਼ਿਆਦਾ ਜਸ ਮੇਰਾ ਹੋਵੇਗਾ।
ਗਿਰਪਤ ਹੇਰੇ ਨਿਕਟ ਜੇ ਮੇਰੇ,
ਜਿੰਨੇ ਮੇਰੇ ਨੇੜੇ ਤੇੜੇ ਪਹਾੜੀ ਰਾਜੇ ਨੇ ਉਹ ਸਾਰੇ ਉਹ ਵਸਤੂਆਂ ਮੇਰੇ ਕੋਲ ਵੇਖਣਗੇ।
ਬਿਸਮੈ ਕੈ ਵਡੇ ਆਏ ਵਡੇਰੇ,
ਉਹ ਸਾਰੇ ਹੈਰਾਨ ਹੋਣਗੇ ਤੇ ਨਾਲੇ ਮੇਰੀ ਵਡਿਆਈ ਕਰਨਗੇ, ਸਭ ਮੇਰੀ ਉਪਮਾ ਕਰਨਗੇ, ਮੇਰੇ ਸੋਹਲੇ ਗਾਉਣਗੇ।
ਹਿਰਦੇ ਸਰਾਏ ਨਾ ਹੋਏ ਤਿੰਨ ਪਾਈ,
ਔਰ ਮੇਰੀ ਸਰਾਹਨਾ ਹੋਵੇਗੀ ਸਾਰਿਆਂ ਵਿੱਚ, ਮੇਰੀ ਸਲਾਘਾ ਹੋਵੇਗੀ, ਹਰ ਇੱਕ ਬੰਦਾ ਆਪਣੇ ਹਿਰਦੇ ਵਿੱਚ ਤੇ ਮੂੰਹ ਤੋਂ ਮੇਰੀ ਸਲਾਘਾ ਕਰੇਗਾ।
ਆਵੇ ਜਿਤਕ ਬਿਲੋਕਨ ਜਾਈ,
ਤੇ ਵੱਡੇ ਵੱਡੇ ਰਾਜੇ ਉਹ ਵਸਤੂਆਂ ਮੇਰੇ ਕੋਲ ਵੇਖਣ ਆਇਆ ਕਰਨਗੇ, ਮੇਰੇ ਕੋਲ ਤਾਂ ਨੁਮਾਇਸ਼ ਲੱਗ ਜਾਏਗੀ। ਵੱਡੇ ਵੱਡੇ ਜਿਹੜੇ ਰਾਜੇ ਨੇ ਉਹ ਕੀਮਤੀ ਵਸਤੂਆਂ ਨੂੰ ਮੇਰੇ ਕੋਲ ਵੇਖਣ ਵਾਸਤੇ ਆਇਆ ਕਰਨਗੇ।
ਜੇਕਰ ਸਭ ਵਸਤੂ ਨੈ ਪਾਵੋ,
ਫਿਰ ਸੋਚਦਾ ਹੈ ਕਿ ਉਹ ਸਾਰੀਆਂ ਵਸਤੂਆਂ ਤਾਂ ਨਹੀਂ ਮਿਲ ਸਕਦੀਆਂ, ਮਿਲ ਜਾਣ ਤਾਂ ਬੜਾ ਚੰਗਾ, ਪਰ ਜੇਕਰ ਉਹ ਸਾਰੀਆਂ ਵਸਤੂਆਂ ਗੁਰੂ ਜੀ ਦੇ ਕੋਲ ਨੇ ਜਿਹੜੀਆਂ ਮੈਨੂੰ ਨਹੀਂ ਮਿਲਦੀਆਂ, ਜੇ ਉਹ ਸਾਰੀਆਂ ਵਸਤੂਆਂ ਮੈਨੂੰ ਪ੍ਰਾਪਤ ਨਹੀਂ ਹੁੰਦੀਆਂ,
ਜਿਉਂ ਕਰ ਕਰ ਕੁੰਚਰ ਅਨਵਾਵੋ,
ਜਿਵੇਂ ਕਿਵੇਂ ਕਰਕੇ ਜਿਹੜਾ ਉਹਨਾਂ ਕੋਲ ਹਾਥੀ ਹੈ ਨਾ ਪ੍ਰਸ਼ਾਦੀ, ਉਹ ਮੈਂ ਆਪਣੇ ਕੋਲ ਮੰਗਾ ਲਵਾਂ। ਭੀਮ ਚੰਦ ਇੱਦਾਂ ਦੀਆਂ ਸੋਚਾਂ ਸੋਚਦਾ ਜਾ ਰਿਹਾ ਕਿ ਬਾਕੀ ਵਸਤੂਆਂ ਜੇ ਸਾਰੀਆਂ ਮਿਲ ਜਾਣ ਤਾਂ ਵਾਹ ਭਲੀ ਚੰਗਾ, ਤੇ ਜੇ ਨਾ ਮਿਲਣ ਤੇ ਘੱਟੋ ਘੱਟ ਜਿਹੜਾ ਉਹਨਾਂ ਕੋਲੋਂ ਪ੍ਰਸ਼ਾਦੀ ਹਾਥੀ ਹੈ ਜਿਹਦੇ ਚ ਬੜੇ ਗੁਣ ਨੇ ਬੜੇ ਹੁਨਰ ਨੇ, ਔਰ ਉਹ ਹਾਥੀ ਬੜਾ ਸੁੰਦਰ ਹੈ, ਉਹ ਹਾਥੀ ਮੈਂ ਆਪਣੇ ਕੋਲ ਮੰਗਾ ਲਵਾਂ, ਆਪਣੇ ਮਹਿਲਾਂ ਦੀ ਸ਼ਿੰਗਾਰ, ਆਪਣੇ ਮਹਿਲਾਂ ਦਾ ਸ਼ਿੰਗਾਰ ਬਣਾ ਲਵਾਂ।
ਪ੍ਰਥਮ ਕਰੋ ਛਲ ਬੁੱਧ ਬਲ ਪਾਏ,
ਸੋਚਦਾ ਹੈ ਕਿ ਪਹਿਲਾਂ ਤਾਂ ਮੈਂ ਛਲ ਤੇ ਕਪਟ ਨਾਲ ਯਤਨ ਕਰਦਾ ਇਹ ਚੀਜ਼ਾਂ ਲੈਣ ਦਾ। ਇਹ ਜਿਹੜੀਆਂ ਗੁਰੂ ਜੀ ਕੋਲ ਵਸਤੂਆਂ ਨੇ, ਛਲ ਕਪਟ ਨਾਲ ਲੈਣ ਵਾਸਤੇ ਮੈਂ ਯਤਨ ਕਰਦਾ ਕਿ ਕੋਈ ਛਲ ਤੇ ਕੋਈ ਕਪਟ ਮੇਰਾ ਚੱਲ ਜਾਏ।
ਬਿਨਾਂ ਬਖੇਰੇ ਪਹੁੰਚੇ ਆਏ,
ਮੈਨੂੰ ਕੋਈ ਬਖੇੜਾ ਨਾ ਕਰਨਾ ਪਏ, ਕੋਈ ਝਗੜਾ ਨਾ ਕਰਨਾ ਪਏ, ਕੋਈ ਲੜਾਈ ਨਾ ਕਰਨੀ ਪਏ, ਤੇ ਬਿਨਾਂ ਲੜਾਈ ਝਗੜਾ ਕੀਤਿਆਂ ਉਹ ਸਾਰੀਆਂ ਵਸਤੂਆਂ ਚੱਲ ਕੇ ਮੇਰੇ ਕੋਲ ਆ ਜਾਣ।
ਕਿਸੇ ਬਹਾਨੇ ਕਰੋ ਜਾਚੇ,
ਕਿਸੇ ਬਹਾਨੇ ਨਾਲ ਮੈਂ ਗੁਰੂ ਜੀ ਕੋਲੋਂ ਮੰਗ ਲਵਾਂ ਉਹ ਚੀਜ਼ਾਂ, ਬਹਾਨਾ ਲਾ ਕੇ ਕਿ ਮਹਾਰਾਜ ਮੈਨੂੰ ਲੋੜ ਹੈ ਤੇ ਮੈਂ ਕਿਤੇ ਜਾਣਾ ਚਾਹੁੰਦਾ ਤੇ ਮੈਨੂੰ ਇਹ ਵਸਤੂਆਂ ਚਾਹੀਦੀਆਂ ਨੇ, ਏਦਾਂ ਦਾ ਕੋਈ ਬਹਾਨਾ ਲਾ ਕੇ ਗੁਰੂ ਜੀ ਦੇ ਕੋਲੋਂ ਉਹ ਵਸਤੂਆਂ ਮੈਂ ਮੰਗਣ ਦਾ ਯਤਨ ਕਰਦਾ ਹਾਂ।
ਭਲੇ ਪੁਰਖ ਆਨੇ ਟਿਗ ਤਾਚੇ,
ਕੋਈ ਭਲਾ ਪੁਰਖ ਸਿਆਣਾ ਪੁਰਖ ਮੈਂ ਉਹਨਾਂ ਦੇ ਕੋਲ ਭੇਜਾਂ ਜਿਹੜਾ ਉਹਨਾਂ ਦੀਆਂ ਉਹ ਵਸਤੂਆਂ ਮੰਗ ਕੇ ਮੇਰੇ ਕੋਲ ਲੈ ਆਵੇ।
ਜਿਉਂ ਕਿਉਂ ਕਰ ਇੱਕ ਵਾਰ ਜੇ ਪਾਵੋ,
ਜਿਵੇਂ ਕਿਵੇਂ ਕਰਕੇ ਜੇ ਮੈਨੂੰ ਇੱਕ ਵਾਰ ਉਹ ਚੀਜ਼ਾਂ ਮਿਲ ਗਈਆਂ, ਇੱਕ ਵਾਰ ਜੇ ਗੁਰੂ ਜੀ ਦੀਆਂ ਉਹ ਸਾਰੀਆਂ ਚੀਜ਼ਾਂ ਮੈਂ ਆਪਣੇ ਕੋਲ ਮੰਗਵਾ ਲਈਆਂ,
ਫੇਰ ਨਾ ਦੇਹੋ ਗਜ ਅਪਣਾਵੋ,
ਕਹਿੰਦਾ ਫੇਰ ਮੈਂ ਉਹ ਚੀਜ਼ਾਂ ਨਹੀਂ ਮੋੜਦਾ। ਖਾਸ ਕਰਕੇ ਜਿਹੜਾ ਹਾਥੀ ਹੈ ਉਹ ਤਾਂ ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਮੋੜਾਂਗਾ। ਇੱਕ ਵਾਰ ਜੇ ਮੇਰੇ ਕੋਲ ਚੀਜ਼ਾਂ ਆ ਗਈਆਂ ਤੇ ਹਾਥੀ ਆਦਿਕ ਜਿਹੜੀਆਂ ਇਹ ਵਸਤੂਆਂ ਨੇ, ਫਿਰ ਮੈਂ ਗੁਰੂ ਜੀ ਨੂੰ ਵਾਪਸ ਨਹੀਂ ਮੋੜਾਂਗਾ, ਫਿਰ ਮੈਂ ਆਪਣੇ ਕੋਲ ਹੀ ਰੱਖਾਂਗਾ।
ਰਾਜਨੀਤੀ ਜਾਣੇ ਜੇ ਸਿਆਣੇ,
ਜਿਹੜੇ ਮੇਰੇ ਕੋਲ ਸਿਆਣੇ ਸਿਆਣੇ ਲੋਕ ਨੇ ਜਾਂ ਉਦਾਂ ਵੀ ਜਿਹੜੇ ਸਿਆਣੇ ਲੋਕ ਰਾਜਨੀਤੀ ਨੂੰ ਜਾਣਨ ਵਾਲੇ ਹਨ,
ਯਤਨ ਕਰਨ ਸਭ ਵਿਧਨ ਬਖਾਨੇ,
ਉਹ ਸਾਰੇ ਵਿਧੀਆਂ ਦੇ ਯਤਨ ਕਰਨੇ ਦੱਸਦੇ ਨੇ ਕਿ ਕਿਹੜਾ ਕਿਹੜਾ ਯਤਨ ਕਰਨਾ ਚਾਹੀਦਾ ਹੈ।
ਕਿਉਂ ਹੂੰ ਬਾਛਾ ਪੁਰਵੈ ਨਾਈ,
ਉਹ ਸੋਚਦੇ ਨੇ ਵੀ ਜੇ ਕਿਸੇ ਤਰੀਕੇ ਨਾਲ ਕੋਈ ਬਾਛਾ ਪੂਰੀ ਨਾ ਹੁੰਦੀ ਹੋਵੇ,
ਸ਼ਾਮ ਅਰ ਦਾਮ ਭੇਦ ਕੇ ਮਾਈ,
ਫਿਰ ਉਹ ਰਾਜਨੀਤੀ ਦੇ ਦਾ ਨੇ ਕਿ ਸ਼ਾਮ ਦਾਮ ਤੇ ਜਿਹੜਾ ਆ ਭੇਦ ਆਦਿਕ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਦੀ ਵਰਤੋਂ ਕਰ ਲੈਣੀ ਚਾਹੀਦੀ ਹੈ।
ਕਰਨੋ ਬਨੇ ਦੰਡ ਪੁਨਿਆ ਛੋ,
ਸਾਮ ਦਾਮ ਤੇ ਭੇਦ ਤਿੰਨੇ ਚੀਜ਼ਾਂ ਕੰਮ ਨਾ ਕਰਨ ਤੇ ਫੇਰ ਜਿਹੜਾ ਚੌਥਾ ਰਸਤਾ ਹੈ ਦੰਡ ਦਾ ਉਹ ਵਰਤਣਾ ਚਾਹੀਦਾ। ਜੰਗ ਨੀ ਸਿੱਧਾ, ਪਹਿਲਾਂ ਜੰਗ ਛੇੜਨੀ ਨੀ ਚਾਹੀਦੀ, ਪਹਿਲਾਂ ਪਿਆਰ ਨਾਲ ਮਨਾ ਕੇ ਵੇਖੋ, ਫਿਰ ਮੁੱਲ ਦੇ ਕੇ, ਫਿਰ ਫੁੱਟ ਪਾ ਕੇ, ਜੇ ਫਿਰ ਵੀ ਗੱਲ ਨਾ ਬਣੇ ਤੇ ਫਿਰ ਚੌਥਾ ਸਾਧਨ ਹੈ ਦੰਡ ਦੇਣ ਦਾ, ਇਹ ਅਪਣਾ ਲੈਣਾ ਚਾਹੀਦਾ।
ਬਲ ਦਲ ਨਿਜ ਪਰ ਲਖ ਕਰ ਆਚੋ,
ਕਹਿੰਦੇ ਚੰਗੀ ਤਰ੍ਹਾਂ ਬਲ ਦਾ ਜਿਹੜਾ ਦਲ ਦਾ ਬਲ ਹੈ ਆਪਣੇ ਉੱਤੇ ਉਹਨੂੰ ਚੰਗੀ ਤਰ੍ਹਾਂ ਵੇਖ ਕੇ ਪਰਖ ਕੇ,
ਜਥਾ ਕਰਮ ਇਨ ਕਰੇ ਬਣਾਈ,
ਜਥਾ ਕਰਮ ਵਾਰ ਇਹ ਚੀਜ਼ਾਂ ਕਰਨੀਆਂ ਚਾਹੀਦੀਆਂ, ਪਹਿਲਾਂ ਸ਼ਾਮ ਨਾਲ ਫਿਰ ਦਾਮ ਨਾਲ, ਏਦਾਂ ਕਰਮ ਵਾਰ ਇਹਨਾਂ ਚੀਜ਼ਾਂ ਦੀ ਵਰਤੋਂ ਕਰਨੀ ਚਾਹੀਦੀ ਹੈ।
ਇਸ ਤੇ ਕਾਜ ਸੁਧਾਰੇ ਠਾਨਾ,
ਸਿਆਣੇ ਰਾਜਨੀਤਿਕ ਲੋਕ ਨੇ ਇਹਦੇ ਨਾਲ ਹੀ ਕਈ ਕੰਮ ਸੁਧਾਰ ਲੈਂਦੇ ਨੇ, ਬਣਾ ਲੈਂਦੇ ਨੇ।
ਸੋ ਕਈਅਤ ਅਤ ਛੇ ਮਤਵਾਨਾ,
ਜਿਹੜਾ ਪਿਆਰ ਨਾਲ ਕਿਸੇ ਦੁਸ਼ਮਣ ਨੂੰ ਆਪਣੀ ਗੱਲ ਮਨਾ ਲਵੇ, ਪਿਆਰ ਨਾਲ ਹੀ ਜਾਂ ਦਾਮ ਨਾਲ ਹੀ ਦੁਸ਼ਮਣ ਨੂੰ ਗੱਲ ਮਨਾ ਲਵੇ, ਇਹਦੇ ਤੋਂ ਜ਼ਿਆਦਾ ਵਧੀਆ ਗੱਲ ਤਾਂ ਕੋਈ ਹੋਰ ਹੋ ਹੀ ਨਹੀਂ ਸਕਦੀ।
ਜੇ ਇਸ ਤੇ ਨੈ ਬਾਛਾ ਪੁਰੇ,
ਜੇ ਪਿਆਰ ਦੇ ਨਾਲ ਗੱਲ ਨਾ ਬਣਦੀ ਹੋਵੇ, ਪਿਆਰ ਦੇ ਨਾਲ ਇੱਛਾ ਦੀ ਪੂਰਤੀ ਨਾ ਹੁੰਦੀ ਹੋਵੇ,
ਦਾਮ ਦੇਣ ਕੋ ਸ਼ੁਭ ਮਤ ਧਰੇ,
ਫਿਰ ਦਾਮ ਦੇ ਕੇ, ਦਮੜੇ ਦੇ ਕੇ, ਪੈਸੇ ਦੇ ਕੇ, ਰੁਪਈਏ ਦੇ ਕੇ ਉਹਨੂੰ ਖਰੀਦ ਲੈਣਾ ਚਾਹੀਦਾ, ਇਹ ਯਤਨ ਕਰਨਾ ਜ਼ਰੂਰੀ ਹੈ।
ਪਰ ਕੇ ਉਰ ਲਾਲਚ ਉਪਜਾਏ,
ਦੂਜਾ ਰਸਤਾ ਇਹ ਹੈ ਕਿ ਉਹਦੇ ਦੂਸਰੇ ਦੇ ਮਨ ਵਿੱਚ ਲਾਲਚ ਪੈਦਾ ਕਰਦਾ, ਦਾਮ ਦਾ ਰੁਪਈਆਂ ਦਾ ਲਾਲਚ ਉਹ ਪੈਦਾ ਕਰ ਦੇਵੇ।
ਆਪਣੋ ਕਾਰਜ ਲਏ ਬਣਾਏ,
ਆਪਣਾ ਜਿਹੜਾ ਇਹ ਕੰਮ ਹੈ ਇਹਨੂੰ ਬਣਾ ਲਵੇ, ਇਹਨੂੰ ਸਵਾਰ ਲਵੇ।
ਸੋ ਪੂਰਬ ਤੇ ਲਗਮਤ ਆਈ,
ਤੇ ਕਹਿੰਦੇ ਉਹ ਜਿਹੜਾ ਪਹਿਲਾਂ ਪਿਆਰ ਨਾਲ ਬਣਾ ਲਵੇ ਉਹ ਤਾਂ ਚੰਗੀ ਮਤ ਵਾਲਾ, ਉਹ ਸਭ ਤੋਂ ਸ੍ਰੇਸ਼ਟ ਮਤ ਵਾਲਾ ਜਿਹੜਾ ਪਿਆਰ ਨਾਲ ਕੰਮ ਬਣਾ ਲਵੇ। ਤੇ ਜੇ ਪਿਆਰ ਨਾਲ ਨਾ ਬਣੇ ਤੇ ਲਾਲਚ ਪੈਦਾ ਕਰਕੇ ਦੂਜੇ ਦੇ ਮਨ ਚ ਜਿਹੜਾ ਬਣਾ ਲਵੇ ਕੰਮ ਆਪਣਾ ਸਵਾਰ ਲਵੇ, ਉਹ ਪਹਿਲੇ ਨਾਲੋਂ ਥੋੜੀ ਜੀ ਘੱਟ ਮਤ ਵਾਲਾ ਗਿਣਿਆ ਜਾਂਦਾ ਹੈ।
ਰਾਜਨੀਤੀ ਗਿਆਤਾ ਇਮ ਕਹੀਂ,
ਇਦਾਂ ਜਿਹੜੇ ਰਾਜਨੀਤੀ ਦੇ ਗਿਆਤਾ ਹਨ, ਜਿਹੜੇ ਰਾਜਨੀਤੀ ਦੇ ਚੰਗੇ ਵਿਦਵਾਨ ਹਨ, ਉਹ ਇਸ ਤਰ੍ਹਾਂ ਕਹਿੰਦੇ ਹਨ।
ਇਨ ਦੋਇਨ ਤੇ ਕਾਜ ਨਾ ਬਣੇ,
ਜੇ ਸ਼ਾਮ ਤੇ ਦਾਮ ਦੋਵਾਂ ਨਾਲ ਗੱਲ ਨਾ ਬਣੇ, ਨਾ ਪਿਆਰ ਨਾਲ ਨਾ ਲਾਲਚ ਨਾਲ, ਕਹਿੰਦੇ ਜੇ ਦੋਹਾਂ ਦੇ ਨਾਲ ਇਹ ਗੱਲ ਨਾ ਬਣੇ,
ਤੀਏ ਭੇਦ ਕਰ ਬੋ ਪੁਨ ਭਨੇ,
ਇਹ ਤੀਜਾ ਰਸਤਾ ਹੈ ਕਿ ਜਿਹੜੀ ਫਟਕ ਪਾ ਦੇਣੀ, ਪਾੜਾ ਪਾ ਦੇਣਾ ਦੁਸ਼ਮਣ ਦੇ ਵਿੱਚ, ਭੇਦ ਪਾ ਦੇਣਾ।
ਪਰ ਕੇ ਭਟਕੈ ਸਚਿਵ ਸਿਆਣੇ,
ਜਿਹੜੇ ਦੁਸ਼ਮਣ ਦੇ ਸੂਰਮੇ ਨੇ ਜਾਂ ਉਹਦੇ ਸਿਆਣੇ ਵਜ਼ੀਰ ਹਨ,
ਕਿਦੋਂ ਮੁਸਾਹਿਬ ਸਖਾ ਪਛਾਣੇ,
ਜਾਂ ਦੁਸ਼ਮਣ ਦੇ ਮਿੱਤਰ ਨੇ ਜਾਂ ਉਹਦੇ ਮੁਸਾਹਿਬ ਅਫਸਰ ਅਹਿਲਕਾਰ ਨੇ,
ਇਤਿਆਦਕ ਪਰ ਕੇ ਅਪਣਾਏ,
ਉਹਨਾਂ ਨੂੰ ਅਪਣਾ ਲਵੇ, ਉਹਨਾਂ ਵਿੱਚੋਂ ਕੁਝ ਵਜ਼ੀਰਾਂ ਨੂੰ ਖਰੀਦ ਲਵੇ ਜਾਂ ਉਹਨਾਂ ਦੇ ਸਿਪਾਹੀਆਂ ਨੂੰ ਖਰੀਦ ਲਵੇ, ਉਹਨਾਂ ਦੇ ਕੁਝ ਮਿੱਤਰਾਂ ਨੂੰ ਖਰੀਦ ਲਵੇ,
ਦਰਬ ਕੇ ਆਦਰ ਆਦਿਕ ਗਾਏ,
ਜਾਂ ਉਹਨੂੰ ਪੈਸਾ ਦੇ ਕੇ ਖਰੀਦ ਲਵੇ ਜਾਂ ਸਤਕਾਰ ਦੇ ਕੇ ਖਰੀਦ ਲਵੇ, ਕਿਸੇ ਤਰੀਕੇ ਨਾਲ ਵੀ ਉਹ ਆਪਣੇ ਬਣਦੇ ਹੋਣ ਉਹਨਾਂ ਨੂੰ ਬਣਾ ਲੈਣਾ।
ਇਸ ਤੇ ਆਪਣੋ ਕਾਰਜ ਕਰੇ,
ਇਹਦੇ ਨਾਲ ਆਪਣਾ ਜਿਹੜਾ ਕੰਮ ਹੈ ਉਹ ਸਵਾਰ ਲੈਣਾ। ਭੇਦ ਦੇ ਨਾਲ ਇੱਦਾਂ ਦੁਸ਼ਮਣ ਦੇ ਕੋਲੋਂ ਜਦੋਂ ਉਹਦਾ ਕੋਈ ਮਿੱਤਰ ਹੈ, ਉਹਦਾ ਕੋਈ ਵਜ਼ੀਰ ਸਾਡਾ ਮਿੱਤਰ ਬਣ ਗਿਆ, ਫਿਰ ਆਪੇ ਉਹਨਾਂ ਦੇ ਭੇਦ ਦੱਸੇਗਾ, ਉਹਨਾਂ ਦੀਆਂ ਕਮੀਆਂ ਦੱਸੇਗਾ, ਫਿਰ ਉਹਨਾਂ ਦੇ ਭੇਦ ਨੂੰ ਜਾਣ ਕੇ ਉਹਨਾਂ ਤੇ ਹਮਲਾ ਕੀਤਾ ਜਾ ਸਕਦਾ ਹੈ।
ਜੋ ਮਈ ਪਾਲਕ ਸ਼ੁਭ ਮਤ ਧਰੇ,
ਜਿਹੜੇ ਰਾਜੇ ਸਿਆਣੀ ਮਤ ਦੇ ਧਾਰਨੀ ਨੇ, ਸ਼ੁਭ ਮਤ ਦੇ ਧਾਰਨੀ ਹਨ, ਉਹ ਇਸ ਤਰ੍ਹਾਂ ਆਪਣਾ ਕੰਮ ਸਵਾਰ ਲੈਂਦੇ ਨੇ।
ਜੇ ਤੀਨੋ ਤੇ ਪੁਰੇ ਨਾ ਲਾਲਸ,
ਹਾਂ ਜੇ ਤਿੰਨਾਂ ਤਰੀਕਿਆਂ ਨਾਲ ਕੰਮ ਨਾ ਬਣੇ, ਨਾ ਸਾਮ ਨਾਲ, ਨਾ ਦਾਮ ਨਾਲ ਤੇ ਨਾ ਭੇਦ ਨਾਲ, ਤਿੰਨਾਂ ਤਰੀਕਿਆਂ ਨਾਲ ਜੇ ਕੰਮ ਨਾ ਬਣੇ, ਦੁਸ਼ਮਣ ਨਾ ਸਿੱਧ ਹੋਵੇ,
ਬਹੁਰ ਨਾ ਕਰੇ ਲੜਨ ਕੋ ਆਲਸ,
ਫਿਰ ਲੜਾਈ ਕਰਨ ਵਾਸਤੇ ਆਲਸ ਨਹੀਂ ਕਰਨੀ ਚਾਹੀਦੀ। ਫਿਰ ਜਿਹੜਾ ਚੌਥਾ ਰਸਤਾ ਹੈ ਨਾ ਦੰਡ ਦਾ, ਉਹ ਅਪਣਾ ਲੈਣਾ ਚਾਹੀਦਾ। ਫਿਰ ਲੜਾਈ ਕਰਨ ਵਾਸਤੇ ਆਲਸ ਨਹੀਂ ਕਰਨੀ ਚਾਹੀਦੀ।
ਚਾਰੋਂ ਮੈਂ ਜੇ ਪੁਰਖ ਸਿਆਣੇ,
ਜਿਹੜੇ ਚਾਰ ਸਾਧਨ ਨੇ ਰਾਜਨੀਤੀ ਦੇ, ਸਾਮ ਦਾਮ ਦੰਡ ਭੇਦ, ਇਹ ਜਿਹੜੇ ਚਾਰ ਸਾਧਨ ਨੇ ਇਹਨਾਂ ਨੂੰ ਅਪਣਾਉਂਦੇ ਆ ਜਿਹੜੇ ਰਾਜਨੀਤਿਕ ਨੇ, ਚੰਗੇ ਸਿਆਣੇ ਨੇ, ਉਹ ਇਹਨਾਂ ਨਾਲ ਆਪਣੇ ਸਾਰੇ ਕੰਮ ਸਵਾਰ ਲੈਂਦੇ ਹਨ।
ਕੂੜ ਕਪਟ ਕੋ ਨਿਪਟ ਸੁਠਾਨੇ,
ਭਾਵੇਂ ਕੋਈ ਛਲ ਨਾਲ ਭਾਵੇਂ ਕਪਟ ਨਾਲ ਕਿਸੇ ਵੀ ਤਰੀਕੇ ਨਾਲ ਕੰਮ ਹੁੰਦਾ ਹੋਵੇ, ਉਹ ਕਰ ਲੈਂਦੇ ਹਨ।
ਇਨ ਤੇ ਹੀ ਕਾਰਜ ਸ਼ੁਭ ਬਣਈ,
ਇਹਨਾਂ ਚਾਰਾਂ ਤਰੀਕਿਆਂ ਨਾਲ ਹੀ ਸਾਰੇ ਸ਼ੁਭ ਕੰਮ ਬਣ ਸਕਦੇ ਨੇ, ਸਵਰ ਸਕਦੇ ਨੇ।
ਪਰ ਕੇ ਸਾਥ ਰਹੇ ਛਲ ਸਨਈ,
ਔਰ ਪਰਾਏ ਦੇ ਨਾਲ ਹਮੇਸ਼ਾ ਛਲ ਦੇ ਨਾਲ ਹੀ, ਛਲ ਦੇ ਸਹਿਤ ਹੀ ਰਹਿਣਾ ਚਾਹੀਦਾ।
ਇਤਿਆਦਕ ਮਤ ਕੁਟਲ ਕਠੋਰਾ,
ਇੱਦਾਂ ਕੁਟਲ ਤੇ ਕਠੋਰ ਮਤ ਦੇ ਨਾਲ ਰਾਜਾ ਭੀਮ ਚੰਦ ਮੰਦੀਆਂ ਵਿਚਾਰਾਂ, ਭੈੜੀਆਂ ਵਿਚਾਰਾਂ ਹੀ ਵਿਚਾਰਦਾ ਜਾ ਰਿਹਾ।
ਗਿਣਤ ਗੱਟੀ ਗਮਨਿਓ ਕਰ ਓਰਾ,
ਇੱਦਾਂ ਦੀਆਂ ਪਤਾ ਨੀ ਕਿੰਨੀਆਂ ਕ ਮਲੀਨ ਗੱਟੀਆਂ, ਕਿੰਨੀਆਂ ਕ ਮਲੀਨ ਗਿਣਤੀਆਂ ਆਪਣੇ ਮਨ ਹੀ ਮਨ ਗਿਣਦਾ ਜਾ ਰਿਹਾ ਭੀਮ ਚੰਦ ਰਸਤੇ ਵਿੱਚ।
ਇਤ ਸਤਿਗੁਰ ਸੁਖ ਪਾਏ ਕਨੇਰੇ,
ਇੱਧਰ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਬਹੁਤ ਭਾਰੀ ਸੁਖ, ਭਾਰੀ ਸੁਖ ਪ੍ਰਾਪਤ ਕੀਤਾ ਹੈ।
ਬਚਨ ਬਿਲਾਸ ਕਰੇ ਜੁਦ ਕੇਰੇ,
ਕਲਗੀਧਰ ਜੀ ਆਪਣੇ ਉਸੇ ਆਨੰਦ ਵਿੱਚ ਨੇ, ਭੀਮ ਚੰਦ ਦੇ ਆਉਣ ਤੋਂ ਪਹਿਲਾਂ ਜਿਸ ਤਰ੍ਹਾਂ ਦੀ ਅਵਸਥਾ ਸੀ, ਉਹਦੇ ਜਾਣ ਤੋਂ ਬਾਅਦ ਵੀ ਉਸੇ ਤਰ੍ਹਾਂ ਦਾ ਆਨੰਦ ਹੈ। ਮਹਾਰਾਜ ਜੀ ਉਸੇ ਤਰ੍ਹਾਂ ਜੰਗ ਯੁੱਧ ਦੀਆਂ ਗੱਲਾਂ, ਯੁੱਧ ਦੀਆਂ, ਧਰਮ ਯੁੱਧ ਦੀਆਂ ਗੱਲਾਂ ਕਰਦੇ ਨੇ।
ਬੋਏ ਬੀਜ ਸੰਗਰਾਮ ਕਰਨ ਕੋ,
ਮਹਾਰਾਜ ਜੀ ਨੇ ਜਾਣ ਲਿਆ ਕਿ ਹੁਣ ਜਿਹੜੇ ਜੰਗ ਹੋਣੇ ਨੇ ਉਹਨਾਂ ਜੰਗਾਂ ਦਾ ਬੀਜ ਬੋਇਆ ਜਾ ਚੁੱਕਾ। ਭੀਮ ਚੰਦ ਆ ਕੇ ਗਿਆ ਤੇ ਜਿਵੇਂ ਉਹ ਮਨ ਚ ਸੋਚਦਾ ਜਾ ਰਿਹਾ ਖੋਟੀਆਂ ਬਿਰਤੀਆਂ, ਇਹਦਾ ਮਤਲਬ ਹੈ ਕਿ ਜੰਗ ਜਿਹੜੇ ਹੋਣੇ ਨੇ ਆਉਣ ਵਾਲੇ ਸਮੇਂ ਚ ਉਹਨਾਂ ਦਾ ਬੀਜ ਉਹ ਬੋਇਆ ਜਾ ਚੁੱਕਾ। ਹੁਣ ਤਾਂ ਬਸ ਆਉਣ ਵਾਲੇ ਸਮੇਂ ਚ ਜੰਗ ਹੀ ਹੋਣਗੇ, ਯੁੱਧ ਹੀ ਹੋਣਗੇ।
ਜਥਾ ਪਿਤਾ ਮਾਂ ਚਾਹੇ ਲੜਨ ਕੋ
ਤਰ ਪਾਤਸ਼ਾਹ ਜੀ ਦੀ ਵੀ ਬੀਰ ਅਸੀਂ ਬਿਰਤੀ ਹੈ, ਜਿਵੇਂ ਇਹਨਾਂ ਦੇ ਦਾਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬੀਰ ਅਸੀਂ ਬਿਰਤੀ ਕਰਕੇ ਧਰਮ ਯੁੱਧ ਲੜਨਾ ਚਾਹੁੰਦੇ ਰਹੇ ਨੇ, ਉਸੇ ਤਰ੍ਹਾਂ ਦੀ ਬਿਰਤੀ ਗੁਰੂ ਕਲਗੀ ਧਰ ਦੀ ਹੈ।
ਧਨ ਵਿਦਿਆ ਕੋ ਨਿਤ ਅਭਿਆਸ
ਨਿਤਾ ਪ੍ਰਤੀ ਮਹਾਰਾਜ ਜੀ ਧਨਖ ਵਿਦਿਆ ਦਾ ਅਭਿਆਸ ਕਰਦੇ ਹਨ।
ਅਪਰ ਸਰਬ ਪਟ ਕਰੇ ਜੇ ਪਾਸ
ਹੋਰ ਵੀ ਜਿੰਨੇ ਸੁਪਟ ਨੇ ਸੂਰਮੇ ਨੇ ਮਹਾਰਾਜ ਜੀ ਦੇ ਨਾਲ ਉਹ ਵੀ ਸਾਰੇ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਹਨ।
ਪੁਜ ਦੰਡਨ ਮੈਂ ਓਜ ਵਧਾਵੇ
ਕਲਗੀ ਧਰ ਦੇ ਪੁਜ ਦੰਡਿਆਂ ਵਿਚ ਨਿਤਾ ਪ੍ਰਤੀ ਜਿਵੇਂ ਜਿਵੇਂ ਦਿਨ ਸਮਾਂ ਬਤੀਤ ਹੋ ਰਿਹਾ ਤਿਵੇਂ ਤਿਵੇਂ ਮਹਾਰਾਜ ਜੀ ਦੀਆਂ ਬਾਹਾਂ ਵਿਚ ਬਲ ਵਧਦਾ ਜਾ ਰਿਹਾ।
ਐਂਚ ਕਵਾ ਦਾ ਕਰਨ ਟਿਕਾਵੇ
ਮਹਾਰਾਜ ਜੀ ਜਿਹੜਾ ਧਨਖ ਹੈ ਪਹਿਲਾਂ ਕੋਮਲ ਧਨਖ ਮੰਗਾਉਂਦੇ ਨੇ ਉਹਦੇ ਨਾਲ ਮਹਾਰਾਜ ਜੀ ਤੀਰ ਖਿੱਚਦੇ ਨੇ ਤਾਂ ਜੋ ਸਹਿਜੇ ਸਹਿਜੇ ਤੀਰ ਕਮਾਨ ਨੂੰ ਖਿੱਚਦਿਆਂ ਬਾਹਾਂ ਵਿਚ ਬਲ ਭਰਦਾ ਜਾਵੇ।
ਦੀ ਖਾਕ ਤੋਂ ਦਾ ਬਨਵਾਏ
ਮਹਾਰਾਜ ਜੀ ਸਾਹਮਣੇ ਇੱਕ ਮਿੱਟੀ ਦਾ ਬੁੱਤ ਤਿਆਰ ਕਰਾ ਕੇ ਵੱਡਾ ਸਾਰਾ ਜਿਹਨੂੰ ਤੋਦਾ ਵੀ ਕਹਿ ਦਿੰਦੇ ਨੇ ਉਹ ਰਖਵਾ ਲੈਂਦੇ ਹਨ।
ਬਲ ਤੇ ਲੈ ਸਾਂਕ ਸਕਲ ਤਸਾਵੇ
ਫਿਰ ਮਹਾਰਾਜ ਜੀ ਆਪਣੇ ਬਲ ਨਾਲ ਤੀਰ ਚਲਾਉਂਦੇ ਨੇ ਤੇ ਜਿਹੜਾ ਤੀਰ ਸਤਿਗੁਰਾਂ ਦੀ ਕਮਾਨ ਚੋਂ ਜਾਂਦਾ ਹੈ ਮਿੱਟੀ ਦੇ ਉਸ ਤੋਦੇ ਦੇ ਵਿਚ ਸਾਰਾ ਤੀਰ ਧੱਸ ਕੇ ਪਾਰ ਨਿਕਲ ਜਾਂਦਾ।
ਰਾਖੇ ਦੀਰਗ ਦੂਰ ਨਿਸ਼ਾਨਾ
ਦੂਰ ਦੂਰ ਤੱਕ ਨਿਸ਼ਾਨਾ ਮਹਾਰਾਜ ਜੀ ਰੱਖਦੇ ਨੇ, ਦੂਰ ਤੱਕ ਨਿਸ਼ਾਨਾ ਰੱਖ ਕੇ ਨਿਸ਼ਾਨੇ ਚ ਤੀਰ ਮਾਰਦੇ ਨੇ।
ਹਤੇ ਬੀਜ ਤੇ ਛੁਟੇ ਬਾਣਾ
ਮਹਾਰਾਜ ਜੀ ਦੀ ਕਮਾਨ ਚੋ ਬਾਣ ਛੁੱਟ ਕੇ ਜਾਂਦੇ ਨੇ ਤੇ ਨਿਸ਼ਾਨੇ ਨੂੰ ਵਿੰਨਦੇ ਹਨ।
ਦੂਰ ਦਰਾਜੀ ਕਿਤਕ ਪ੍ਰਹਾਰੇ
ਜਿੰਨਾ ਮਰਜੀ ਦੂਰ ਨਿਸ਼ਾਨਾ ਰੱਖਿਆ ਹੋਵੇ ਮਹਾਰਾਜ ਜੀ ਉਸ ਨਿਸ਼ਾਨੇ ਨੂੰ ਵਿੰਨਦੇ ਹਨ।
ਕੋਸਨ ਲਗ ਪਹੁੰਚੇ ਨਾ ਨਿਹਾਰੇ
ਕਲਗੀ ਧਰ ਜੀ ਦੀ ਕਮਾਨ ਚੋ ਚੱਲੇ ਹੋਏ ਤੀਰ ਕੋਹਾਂ ਤੱਕ ਜਾਂਦੇ ਨੇ ਤੇ ਕਹਿੰਦੇ ਚਾਰ ਕੋਹ ਤੱਕ ਮਹਾਰਾਜ ਜੀ ਦੇ ਤੀਰ ਦੀ ਮਾਰ ਸੀ, ਇੰਨੀ ਤੇਜ਼ੀ ਨਾਲ ਤੀਰ ਚੱਲਦਾ ਸੀ ਤੇ ਤੀਰ ਜਦੋਂ ਕਮਾਨ ਚੋਂ ਦੂਰ ਚਲਾ ਜਾਂਦਾ ਕੋਹਾਂ ਤੱਕ ਨਜ਼ਰ ਨਹੀਂ ਆਉਂਦਾ ਕਿ ਤੀਰ ਕਿੱਥੇ ਡਿੱਗਾ ਕਿੱਥੇ ਜਾ ਕੇ ਠੰਡਾ ਹੋਇਆ। ਕਹਿੰਦੇ ਮੁੜ ਕੇ ਨਜ਼ਰ ਵੀ ਨਹੀਂ ਆਉਂਦਾ ਤੀਰ ਚੱਲਿਆ ਹੋਇਆ ਦਿਸਦਾ ਵੀ ਨਹੀਂ।
ਜਿਤਕ ਸਰਾਸਨ ਵਿਦਿਆ ਹੋਤ
ਜਿੰਨੀ ਤੀਰ ਅੰਦਾਜ਼ੀ ਦੀ ਵਿਦਿਆ ਤੀਰ ਚਲਾਉਣ ਦੀ ਜਿੰਨੀ ਵਿਦਿਆ ਆਵਾਜ਼ ਸੁਣ ਕੇ ਤੀਰ ਮਾਰਨਾ ਅੱਖਾਂ ਬੰਨ ਕੇ ਤੀਰ ਦਾ ਨਿਸ਼ਾਨਾ ਲਾਉਣਾ ਇੱਦਾਂ ਜਿੰਨੇ ਵੀ ਤੀਰ ਅੰਦਾਜ਼ੀ ਦੀ ਵਿਦਿਆ ਘੋੜੇ ਤੇ ਬਹਿ ਕੇ ਤੀਰ ਚਲਾਉਣਾ ਨਿਸ਼ਾਨੇ ਨੂੰ ਬਿੰਨਣਾ ਚੱਲਦੀ ਹੋਈ ਵਸਤੂ ਤੇ ਨਿਸ਼ਾਨਾ ਲਾਉਣਾ ਇੱਦਾਂ ਜਿੰਨੀ ਵੀ ਤੀਰ ਅੰਦਾਜ਼ੀ ਦੀ ਵਿਦਿਆ ਹੈ
ਹੇਰ ਹੇਰ ਨਰ ਗਨ ਬਿਸਮਾਵੇ
ਮਹਾਰਾਜ ਜੀ ਉਹ ਸਾਰੀ ਵਿਦਿਆ ਦਾ ਅਭਿਆਸ ਕਰਦੇ ਨੇ ਔਰ ਲੋਕ ਵੇਖ ਵੇਖ ਕੇ ਹੈਰਾਨ ਹੁੰਦੇ ਨੇ।
ਗੁਰ ਕਰ ਸਕੇ ਅਪਰ ਕਿਮ ਪਾਵੇ
ਗੱਲਾਂ ਕਰਦੇ ਨੇ ਲੋਕ ਕਹਿੰਦੇ ਇਹ ਵਿਦਿਆ ਕੇਵਲ ਸਤਿਗੁਰੂ ਜੀ ਕਰ ਸਕਦੇ ਨੇ ਕੋਈ ਹੋਰ ਨਹੀਂ ਕਰ ਸਕਦਾ, ਇੱਦਾਂ ਦੇ ਤੀਰ ਕੇਵਲ ਗੁਰੂ ਕਲਗੀਧਰ ਚਲਾ ਸਕਦੇ ਨੇ ਹੋਰ ਕੋਈ ਨਹੀਂ ਚਲਾ ਸਕਦਾ।
ਜੈ ਕੈ ਤੀਰਨ ਕੇਰ ਪ੍ਰਸੰਗ
ਕਿੱਥੇ ਸਤਿਗੁਰਾਂ ਦੇ ਤੀਰਾਂ ਦੇ ਪ੍ਰਸੰਗ ਚੱਲਦੇ ਨੇ ਮਹਾਰਾਜ ਜੀ ਦੀ ਤੀਰ ਅੰਦਾਜ਼ੀ ਦੀ ਵਿਦਿਆ ਦਾ ਚਰਚਾ ਚੱਲਦਾ ਹੈ।
ਪ੍ਰਗਟ ਪਇਓ ਜਗ ਮੈਂ ਰਿਪ ਭੰਗ
ਸਭ ਪਾਸੇ ਮਹਾਰਾਜ ਜੀ ਦੀ ਤੀਰ ਅੰਦਾਜ਼ੀ ਦੀ ਵਿਦਿਆ ਪ੍ਰਗਟ ਹੋ ਗਈ ਕਿ ਮਹਾਰਾਜ ਜੀ ਵਰਗਾ ਕੋਈ ਤੀਰ ਅੰਦਾਜ਼ ਨਹੀਂ ਹੈ, ਜਿਸ ਤਰ੍ਹਾਂ ਦੇ ਤੀਰ ਸਤਿਗੁਰੂ ਜੀ ਚਲਾਉਂਦੇ ਨੇ ਕੋਈ ਚਲਾ ਹੀ ਨਹੀਂ ਸਕਦਾ। ਚਾਰ ਚਾਰ ਉਂਗਲ ਚੌੜੇ ਖੱਪਰੇ ਤੀਰ ਚਲਾਉਣੇ ਤੇ ਫਿਰ ਨੌ ਟੰਕਾ ਧਨਖ ਆਪਣੇ ਹੱਥ ਵਿਚ ਰੱਖ ਕੇ ਤੰਦੀ ਤੇ ਚਾੜ ਕੇ ਤੀਰ ਚਲਾਉਣਾ ਕੰਨਾਂ ਤੱਕ ਖਿੱਚ ਕੇ, ਜਿਸ ਧਨਖ ਨੂੰ ਕੋਈ ਉਦਾਂ ਖਿੱਚ ਕੇ ਚਿਲਾ ਵੀ ਨਹੀਂ ਚੜਾ ਸਕਦਾ ਉਹਨੂੰ ਕੰਨਾਂ ਤੱਕ ਖਿੱਚ ਕੇ ਤੀਰ ਚਲਾਉਣਾ ਇਹ ਵਿਦਿਆ ਕੇਵਲ ਗੁਰੂ ਸਾਹਿਬ ਜੀ ਕਰਕੇ ਵਿਖਾ ਸਕਦੇ ਸਨ। ਇਹ ਚਰਚਾ ਹਰ ਪਾਸੇ ਹਰ ਜਗ੍ਹਾ ਤੇ ਪ੍ਰਗਟ ਹੈ।
ਗੁਰੂ ਬਾਣ ਕੇ ਆਨ ਸਮਾਨਾ ਨੈ ਦਿਖੀਅਤ ਵਿੱਚ ਸਰਬ ਜਾਨਾ।
ਲੋਕ ਗੱਲਾਂ ਕਰਦੇ ਨੇ ਆਪਸ ਵਿੱਚ, ਕਹਿੰਦੇ ਨੇ ਇੱਕ ਦੂਜੇ ਨਾਲ ਗੱਲਾਂ ਕਰਦਿਆਂ, ਗੁਰੂ ਸਾਹਿਬ ਜੀ ਦੇ ਬਾਣਾਂ ਦੇ ਸਮਾਨ ਕੋਈ ਹੋਰ ਬਾਣ ਨਹੀਂ ਚਲਾ ਸਕਦਾ। ਚਲਾਉਣੇ ਤਾਂ ਇੱਕ ਪਾਸੇ ਰਹੇ, ਜਿਹੜੇ ਬਾਣ ਮਹਾਰਾਜ ਜੀ ਚਲਾਉਂਦੇ ਨੇ, ਇਸ ਤਰ੍ਹਾਂ ਦੇ ਬਾਣ ਕਿਤੇ ਹੋਰ ਵੇਖੇ ਹੀ ਨਹੀਂ ਜਾਂਦੇ, ਦਿਸਦੇ ਹੀ ਨਹੀਂ ਕਿਸੇ ਹੋਰ ਦੇ ਕੋਲ।
ਜੈ ਕੈ ਸੁਨੈ ਸੁਨਾਵੇ ਕੋਈ,
ਜਿੱਥੇ ਕਿੱਥੇ ਹਰ ਪਾਸੇ ਮਹਾਰਾਜ ਜੀ ਦੀ ਵਿਦਿਆ ਦੇ ਚਰਚੇ ਹੁੰਦੇ ਨੇ, ਤੀਰ ਅੰਦਾਜੀ ਦੀ ਵਿਦਿਆ ਦੇ, ਪਟੇਬਾਜੀ ਦੀ ਵਿਦਿਆ ਦਾ ਚਰਚਾ ਹੁੰਦਾ ਹੈ।
ਵਿਦਿਆ ਸਰਨ ਸਲਾਹ ਹੈ ਸੋਈ,
ਸਤਿਗੁਰਾਂ ਦੇ ਤੀਰਾਂ ਦੀ ਸਲਾਘਾ ਕਰਦੇ ਕਿ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਵਰਗਾ ਕੋਈ ਤੀਰ ਨਹੀਂ ਚਲਾ ਸਕਦਾ।
ਚੜੇ ਪ੍ਰਸਾਦੀ ਗਜ ਪਰ ਕਬੇ,
ਮਹਾਰਾਜ ਜੀ ਦੇ ਮਨ ਦੀ ਮੌਜ ਹੁੰਦੀ ਹੈ ਤੇ ਕਈ ਵਾਰ ਆਪਣਾ ਪ੍ਰਸ਼ਾਦੀ ਹਾਥੀ ਮੰਗਾ ਕੇ ਉਹਦੇ ਤੇ ਅੰਬਾਰੀ ਪਵਾ ਕੇ ਉਸ ਪ੍ਰਸ਼ਾਦੀ ਹਾਥੀ ਤੇ ਸਵਾਰ ਹੁੰਦੇ ਨੇ।
ਵਿਚਰੇ ਕਾਨਨ ਮੈਂ ਗੁਰ ਤਬੇ,
ਸਤਿਗੁਰੂ ਜੀ ਜੰਗਲ ਦੇ ਵਿੱਚ ਜਾ ਕੇ ਵਿਚਰਦੇ ਨੇ, ਸ਼ਿਕਾਰ ਖੇਡਣ ਵਾਸਤੇ ਵਿਚਰਦੇ ਨੇ।
ਕਬਹੂ ਬਲੀ ਤੁਰੰਗ ਅਰੋ ਹੈ,
ਕਦੇ ਮਹਾਰਾਜ ਜੀ ਆਪਣੇ ਬਲਵਾਨ ਤੇ ਬਲੀ ਘੋੜੇ ਤੇ ਸਵਾਰ ਹੁੰਦੇ ਨੇ।
ਮੋਰ ਮਨਿੰਦ ਮੋਰ ਗਨ ਜੋ ਹੈ,
ਸਤਿਗੁਰਾਂ ਦਾ ਘੋੜਾ ਮੋਰ ਦੇ ਮਨਿੰਦ ਪਹਿਲਾਂ ਪਾਉਂਦਾ ਹੈ, ਪੈਰ ਜ਼ਮੀਨ ਤੇ ਨਹੀਂ ਟਿਕਣ ਦਿੰਦਾ।
ਕਬੂ ਮਤੰਗ ਔਰ ਜੋ ਪਾਸ,
ਸਤਿਗੁਰਾਂ ਕੋਲ ਇੱਕ ਹਾਥੀ ਥੋੜੀ ਸੀ, ਕਦੇ ਪ੍ਰਸ਼ਾਦੀ ਹਾਥੀ ਤੇ ਉਹਦੇ ਤੋਂ ਇਲਾਵਾ ਹੋਰ ਵੀ ਕਈ ਹਾਥੀ ਸਨ ਸਤਿਗੁਰਾਂ ਦੇ ਕੋਲ, ਤੇ ਕਈ ਵਾਰ ਦੂਜਿਆਂ ਹਾਥੀਆਂ ਤੇ ਮਹਾਰਾਜ ਜੀ ਦੇ ਕੋਲ ਨੇ ਜੋ ਉਹਨਾਂ ਤੇ ਸਵਾਰ ਹੁੰਦੇ ਨੇ।
ਇਸ ਪਰ ਚੜੇ ਅਨੇਕ ਬਿਲਾਸ,
ਦੂਜੇ ਹਾਥੀਆਂ ਤੇ ਸਵਾਰ ਹੋ ਕੇ ਮਹਾਰਾਜ ਜੀ ਅਨੇਕਾਂ ਪ੍ਰਕਾਰ ਦੇ ਬਿਲਾਸ ਕਰਦੇ ਨੇ।
ਰਾਜਨੀਤੀ ਵਰਤੇ ਜਿਮ ਰਾਜਾ,
ਜਿਵੇਂ ਕੋਈ ਰਾਜਾ ਰਾਜਨੀਤੀ ਦੀ ਵਰਤੋਂ ਕਰਦਾ ਹੈ।
ਨਿਤ ਬਿਰ ਧਾਵੇ ਰਾਜ ਸਮਾਜਾ,
ਉਸੇ ਤਰ੍ਹਾਂ ਮਹਾਰਾਜ ਜੀ ਆਪਣਾ ਰਾਜ ਔਰ ਸਮਾਜ ਦਿਨ ਪ੍ਰਤੀ ਦਿਨ ਵਧਾਉਂਦੇ ਜਾ ਰਹੇ ਹਨ।
ਸਨੇ ਸਨੇ ਸਿੱਖ ਸੈਨ ਸਕੇਲੇ,
ਸਹਿਜ ਸਹਿਜੇ ਮਹਾਰਾਜ ਜੀ ਸਿੱਖਾਂ ਦੀ ਫੌਜ ਇਕੱਠੀ ਕਰ ਰਹੇ ਹਨ।
ਬਸਤਰ ਸ਼ਸਤਰ ਤੇਜੇ ਬਨ ਛੈਲੇ,
ਸੋਹਣੇ ਸ਼ਸਤਰਾਂ ਤੇ ਬਸਤਰਾਂ ਦੀ ਗੱਲ ਹੁੰਦੀ ਹੈ ਤੇ ਸੋਹਣੇ ਬਸਤਰ ਸ਼ਸਤਰਾਂ ਦੇ ਸਮੇਤ ਉਹ ਸੂਰਮੇ ਸੱਜ ਧੱਜ ਕੇ ਰਹਿੰਦੇ ਹਨ।
ਦੇਸ਼ ਵਿਦੇਸ਼ਨ ਤੇ ਨਾਰੇ ਆਵੇ,
ਦੇਸ਼ਾਂ ਵਿਦੇਸ਼ਾਂ ਤੋਂ ਸਿੱਖ ਚੱਲ ਕੇ ਆਉਂਦੇ ਨੇ।
ਆਯੁਦ ਹਯਨ ਉਪਾਇਨ ਲਿਆਵੇ,
ਸੋਹਣੇ ਘੋੜੇ ਸੋਹਣੇ ਸ਼ਸਤਰ ਸੋਹਣੀਆਂ ਪਿਟਾਵਾਂ ਲੈ ਕੇ ਆਉਂਦੇ ਨੇ।
ਵਧੇ ਤਬੇਲਾ ਦਿਨ ਪ੍ਰਤ ਕਨੋ,
ਦਿਨ ਪ੍ਰਤੀ ਦਿਨ ਸਤਿਗੁਰਾਂ ਦਾ ਜਿਹੜਾ ਘੋੜਿਆਂ ਦਾ ਤਬੇਲਾ, ਉਹਦੇ ਚ ਘੋੜੇ ਉਹ ਵਧਦੇ ਚਲੇ ਜਾ ਰਹੇ ਨੇ।
ਦੇਤ ਆਹਾਰ ਸੀਤਾ ਕ੍ਰਿਤ ਸਨੋ,
ਉਹਨਾਂ ਘੋੜਿਆਂ ਨੂੰ ਸੋਹਣੀ ਖੁਰਾਕ ਦਿੱਤੀ ਜਾਂਦੀ, ਹਾਥੀਆਂ ਨੂੰ ਸੋਹਣੀ ਖੁਰਾਕ ਦਿੱਤੀ ਜਾਂਦੀ ਹੈ।
ਖੁੱਲੇ ਦਿਹਾਰੀ ਲੈ ਸਮੁਦਾਏ,
ਔਰ ਫਿਰ ਜਿਹੜੇ ਸਿਪਾਹੀ ਨੇ ਉਹਨਾਂ ਨੂੰ ਖੁੱਲੀ ਦਿਹਾੜੀ ਮਿਲਦੀ ਹੈ, ਖੁੱਲਾ ਉਹਨਾਂ ਨੂੰ ਰੋਜ਼ੀਨਾ ਪ੍ਰਾਪਤ ਹੁੰਦਾ ਹੈ।
ਲੋਕ ਹਜ਼ਾਰੋਂ ਲੰਗਰ ਖਾਏ,
ਫਿਰ ਗੁਰੂ ਕੇ ਲੰਗਰ ਵਰਤਦੇ ਨੇ, ਹਜ਼ਾਰਾਂ ਦੀ ਗਿਣਤੀ ਵਿੱਚ ਮਹਾਰਾਜ ਜੀ ਦੇ ਲੰਗਰਾਂ ਵਿੱਚ ਲੋਕ ਲੰਗਰ ਛਕਦੇ ਨੇ।
ਦੇਹੇ ਪਟਨ ਕੋ ਗਿਨ ਦਰਮਾਹਾ,
ਔਰ ਸੂਰਮਿਆਂ ਨੂੰ ਮਹੀਨੇ ਦਾ ਜਿਹੜਾ ਦਰਮਾਹ ਹੈ ਉਹ ਗਿਣ ਕੇ ਦਿੱਤਾ ਜਾਂਦਾ ਹੈ।
ਕਰੇ ਨੌਕਰੀ ਜੇ ਗੁਰ ਪਾਹਾ,
ਜਿਹੜੇ ਸਤਿਗੁਰਾਂ ਕੋਲ, ਕਈ ਨਿਸ਼ਕਾਮ ਵੀ ਸੇਵਾ ਕਰਦੇ ਨੇ, ਕਈ ਪੈਸੇ ਲੈ ਕੇ ਨੌਕਰੀ ਕਰਦੇ ਨੇ, ਜਿਹੜੇ ਨੌਕਰੀ ਕਰਦੇ ਨੇ ਉਹਨਾਂ ਨੂੰ ਰੁਪਈਏ ਪੈਸੇ ਪੂਰੇ ਦਿੱਤੇ ਜਾਂਦੇ ਨੇ।
ਨਰਗਨ ਲੈ ਕੁਟੰਬ ਕੋ ਆਏ,
ਕਈ ਆਪਣੇ ਕੁਟੰਬ ਤੇ ਪਰਿਵਾਰ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਆ ਗਏ ਨੇ।
ਬਸੇ ਅਨੰਦਪੁਰ ਮੈਂ ਸੁਖ ਪਾਏ,
ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਆ ਕੇ ਵਸਦੇ ਹਨ।
ਰਹੇ ਪੋਰ ਪਰ ਪੀਰ ਕਨੇਰੀ,
ਇੱਦਾਂ ਸਤਿਗੁਰਾਂ ਦੇ ਦਰਵਾਜੇ ਤੇ ਬੜੀ ਵੱਡੀ ਭੀੜ ਰਹਿੰਦੀ ਹੈ।
ਦਰਸ਼ਨ ਦੇ ਨਿਕਸੇ ਕਿਸ ਬੇਰੀ,
ਮਹਾਰਾਜ ਜੀ ਕਦੋਂ ਦਰਸ਼ਨ ਦੇਣਗੇ ਬਾਹਰ ਆ ਕੇ, ਏਦਾਂ ਸਭ ਦੇ ਅੰਦਰ ਕਾਮਨਾ ਰਹਿੰਦੀ ਹੈ।
ਸੰਗਤ ਬੋ ਇਕੱਠੀ ਹੋਏ ਜਾਏ,
ਏਦਾਂ ਬੇਅੰਤ ਅਨੰਤ ਸੰਗਤਾਂ ਇਕੱਠੀਆਂ ਹੋ ਜਾਂਦੀਆਂ ਨੇ ਸ੍ਰੀ ਅਨੰਦਪੁਰ ਸਾਹਿਬ।
ਦੇਸ਼ ਵਿਦੇਸ਼ ਤੇ ਚੱਲ ਆਏ,
ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਚੱਲ ਕੇ ਆਉਂਦੀ ਹੈ।
ਕਰ ਕੋ ਜੋਰ ਮੇਵਰਾ ਕਹੇ,
ਹੱਥ ਜੋੜ ਕੇ ਜਿਹੜਾ ਮੇਵੜਾ ਹੈ ਉਹ ਅਰਦਾਸ ਕਰਦਾ ਸਾਰੀ ਸੰਗਤ ਦੀ।
ਸਿੱਖ ਗਨ ਮਿਲੇ ਦਰਸ ਕੋ ਚਹੇ,
ਸਾਰੇ ਸਿੱਖ ਮਹਾਰਾਜ ਜੀ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਨੇ, ਏਦਾਂ ਆ ਕੇ ਮੇਵੜਾ ਅਰਦਾਸ ਕਰਦਾ ਹੈ।
ਦੋਏ ਤ੍ਰੈ ਬਾਰ ਕਰੇ ਸੁਦੇ ਆਛੇ,
ਜਦੋਂ ਮੇਵੜਾ ਆ ਕੇ ਸਤਿਗੁਰੂ ਜੀ ਨੂੰ ਸੰਗਤ ਬਾਰੇ ਦੱਸਦਾ ਕਿ ਸੰਗਤ ਦਰਬਾਰ ਵਿੱਚ ਬੈਠੀ ਹੈ ਔਰ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦੀ ਹੈ।
ਜਗ ਤੇ ਆਪ ਕੇ ਦਰਸ਼ਨ ਬਾਛੇ,
ਮਹਾਰਾਜ ਸਾਰਾ ਜਗਤ ਹੀ ਆਪ ਜੀ ਦੇ ਦਰਸ਼ਨ ਚਾਹੁੰਦਾ ਹੈ।
ਬਸਤਰ ਸ਼ਸਤਰ ਕੋ ਭਲੇ ਸਜਾਵੇ,
ਸੰਗਤ ਦੀ ਬੇਨਤੀ ਸੁਣ ਕੇ ਸੋਹਣੇ ਸ਼ਸਤਰ ਬਸਤਰ ਆਪਣੇ ਸਰੀਰ ਤੇ ਸਜਾ ਕੇ,
ਸ਼੍ਰੀ ਸਤਿਗੁਰ ਫਿਰ ਬਾਹਰ ਆਵੇ,
ਮਹਾਰਾਜ ਜੀ ਚੱਲ ਕੇ ਫਿਰ ਬਾਹਰ ਸੰਗਤ ਵਿੱਚ ਆਉਂਦੇ ਹਨ।
ਸੁੰਦਰ ਸਦਨ ਸਭਾ ਕੋ ਜਾ,
ਸੋਹਣੀ ਸਭਾ ਹੈ ਮਹਾਰਾਜ ਜੀ ਦਾ ਦੀਵਾਨ ਸਜਦਾ ਹੈ।
ਬੈਠ ਸਿੰਘਾਸਨ ਸ਼ੋਭੇ ਤਾਂ,
ਆ ਕੇ ਮਹਾਰਾਜ ਜੀ ਬੈਠਦੇ ਨੇ ਸੋਭਨੀਕ ਹੁੰਦੇ ਨੇ।
ਉਮੜੇ ਸੰਗਤ ਕਈ ਹਜ਼ਾਰਾਂ,
ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਉਮੜ ਕੇ ਆਉਂਦੀਆਂ ਹਨ।
ਅਨਕੀ ਅਕੋਰਨ ਜੁੱਤ ਹਥਿਆਰਾਂ,
ਅਨੇਕਾਂ ਪਿਟਾਵਾਂ ਤੇ ਸ਼ਸਤਰਾਂ ਸਮੇਤ ਚੱਲ ਕੇ ਆਉਂਦੇ ਨੇ ਸਿੱਖ।
ਦਰਬ ਤੁਰੰਗ ਵਿਭੂਖਣ ਚੀਰ,
ਦਰਬ ਧਨ ਘੋੜੇ ਗਹਿਣੇ ਆਦਿਕ ਲੈ ਕੇ ਆਉਂਦੇ ਨੇ, ਬਸਤਰ ਲਿਆਉਂਦੇ ਨੇ।
ਅਰਪੇ ਆਨ ਗੁਰੂ ਕੇ ਤੀਰ,
ਸਾਰੀਆਂ ਵਸਤੂਆਂ ਲਿਆ ਕੇ ਸਤਿਗੁਰਾਂ ਨੂੰ ਅਰਪਣ ਕਰਦੇ ਹਨ।
ਜਸ ਜਸ ਤਰੇ ਕਾਮਨਾ ਆਵੇ,
ਜਿਸ ਜਿਸ ਤਰ੍ਹਾਂ ਦੀ ਵੀ ਕਾਮਨਾ ਧਾਰ ਕੇ ਆਉਂਦੇ ਨੇ ਸਿੱਖ,
ਦਰਸ਼ਨ ਕਰੇ ਸਕਲ ਸੋ ਪਾਵੇ,
ਸਭ ਨੇ ਦਰਸ਼ਨ ਕਰਕੇ ਮਹਾਰਾਜ ਜੀ ਦੇ ਦੀਦਾਰ ਕਰਕੇ ਉਹ ਕਾਮਨਾਵਾਂ ਫਿਰ ਪ੍ਰਾਪਤ ਕਰਦੇ ਹਨ।
ਤਨ ਦਸੋਂਦ ਕੋ ਕੋਏ,
ਸੰਬੰਧ ਦੀ ਮਾਇਆ ਕਈ ਸਿੱਖ ਲੈ ਕੇ ਆਉਂਦੇ ਨੇ।
ਕਿਤਕ ਚੈਤ ਗੁਰ ਦਰਸ਼ਨ ਹੋਏ,
ਸਿਰਫ ਇਹੀ ਚਾਹੁੰਦੇ ਨੇ ਮਹਾਰਾਜ ਜੀ ਦੇ ਦਰਸ਼ਨ ਹੋ ਜਾਣ।
ਦੇਤ ਖੁਸ਼ੀ ਕੋ ਕਰੇ ਨਿਹਾਲ, ਜਿਤ ਕਿਤ ਫੈਲਿਓ ਸੁਜਸ ਵਿਸਾਲ।
ਸਤਿਗੁਰੂ ਜੀ ਸਭ ਨੂੰ ਖੁਸ਼ੀਆਂ ਦੇ ਕੇ ਨਿਹਾਲ ਕਰਦੇ ਨੇ, ਹਰ ਪਾਸੇ ਜਿੱਧਰ ਵੇਖੀਏ ਸਤਿਗੁਰਾਂ ਦਾ ਸੁਜਸ ਫੈਲਿਆ ਹੈ।
ਰਾਜ ਸਾਜ ਸਤਿਗੁਰ ਘਰੇ ਆਇਓ, ਸਕਲ ਸਮਾਜ ਭਲੇ ਬਿਰਦਾਇਓ।
ਸਾਰਾ ਰਾਜ ਸਾਗ ਸਤਿਗੁਰਾਂ ਦੇ ਘਰ ਵਿੱਚ ਆ ਗਿਆ, ਸਾਰਾ ਸਾਗ ਸਮਾਜ ਮਹਾਰਾਜ ਜੀ ਦੇ ਘਰ ਦੇ ਵਿੱਚ ਵਧਿਆ ਹੈ, ਫੈਲਿਆ ਹੈ। ਤੋ ਜਿਸ ਪ੍ਰਕਾਰ ਨਾਲ ਇੱਧਰ ਰਾਜਾ ਭੀਮ ਚੰਦ ਆਪਣੀਆਂ ਨੀਤੀਆਂ ਬਣਾ ਰਿਹਾ ਹੈ, ਤੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਸੁਜਸ ਦਿਨ ਪ੍ਰਤੀ ਦਿਨ ਵੱਧ ਰਿਹਾ, ਫੈਲ ਰਿਹਾ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।